ਲੂਰਾ ਬਾਈ ਸਰਹੰਦ ਤੋਂ ਖਬਰ ਲੈ ਕੇ ਵਾਪਸ ਆਇਆ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਰਹੰਦ ਦਾ ਸਾਕਾ ਸਰਵਣ ਕਰਾ ਰਿਹਾ ਕਿ ਜਿਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਵੱਖਰੇ ਹੋ ਕੇ ਮਾਤਾ ਗੁਜਰੀ ਜੀ ਔਰ ਸਾਹਿਬਜ਼ਾਦੇ ਅੱਗੇ ਵਧੇ ਪਰਿਵਾਰ ਵਿਛੋੜਾ ਸਾਹਿਬ ਤੋਂ, ਗੰਗੂ ਬਾਹਮਣ ਉਹਨਾਂ ਨੂੰ ਆਪਣੇ ਨਗਰ ਸਹੇੜੀ ਜਿਹਦਾ ਨਾਮ ਖੇੜੀ ਵੀ ਹੈ ਉੱਥੇ ਲੈ ਗਿਆ। ਉੱਥੇ ਮਾਤਾ ਜੀ ਦੇ ਪਾਸ ਜਿਹੜੀਆਂ ਸੋਨੇ ਦੀਆਂ ਸ਼ਰਫੀਆਂ ਦੀ ਖੁਰਜੀ ਸੀ ਆਪ ਹੀ ਲੁਕਾ ਕੇ ਰੌਲਾ ਪਾਇਆ ਔਰ ਮਰਿੰਡੇ ਦੇ ਰਹਿਣ ਵਾਲੇ ਕੋਤਵਾਲ ਰੰਗੜ ਜਾਨੀ ਖਾਂ ਤੇ ਮਾਨੀ ਖਾਂ ਨੂੰ ਸ਼ਿਕਾਇਤ ਕਰਕੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾਇਆ। ਸੂਬੇ ਸਰਹੰਦ ਦੇ ਕੋਲ ਆ ਕੇ ਜਾਨੀ ਖਾਂ ਮਾਨੀ ਖਾਂ ਨੇ ਦੱਸਿਆ ਕਿ ਅਸੀਂ ਗੁਰੂ ਸਾਹਿਬ ਦੇ ਬੱਚਿਆਂ ਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਕੇ ਲਿਆਏ ਹਾਂ। ਸੂਬੇ ਸਰਹੰਦ ਨੇ ਮਾਤਾ ਜੀ ਔਰ ਬੱਚਿਆਂ ਨੂੰ ਠੰਡੇ ਬੁਰਜ ਵਿਚ ਰੱਖਣ ਦਾ ਹੁਕਮ ਕੀਤਾ ਹੈ। ਠੰਡੇ ਬੁਰਜ ਵਿਚ ਜਿੱਥੇ ਸੀਤ ਲਹਿਰਾਂ ਚੱਲਦੀਆਂ ਹਨ ਉੱਥੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਨਜ਼ਰਬੰਦ ਕੀਤਾ ਗਿਆ। ਆਲੇ ਦੁਆਲੇ ਬਹੁਤ ਤਗੜਾ ਪਹਿਰਾ ਸਿਪਾਹੀਆਂ ਦਾ ਰੱਖਿਆ ਗਿਆ। ਸੂਬੇ ਸਰਹੰਦ ਦੀ ਕਚਹਿਰੀ ਲੱਗੀ ਹੈ ਤੇ ਸੂਬੇ ਸਰਹੰਦ ਦੀ ਕਚਹਿਰੀ ਵਿਚ ਜਿਹੜੀ ਵਾਰਤਾਲਾਪ ਹੋ ਰਹੀ ਹੈ ਉਹ ਲੂਰਾ ਮਾਈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਰਵਣ ਕਰਾ ਰਿਹਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਦਾ ਇਹ ਮਹਾਨ ਵੱਡਾ ਸਾਕਾ ਸਰਵਣ ਕਰੀਏ, ਜਿਨ੍ਹਾਂ ਦੇ ਸ਼ਹੀਦੀ ਸਾਕੇ ਨੂੰ ਵੇਖ ਕੇ ਵਰਣਨ ਕਰਦਿਆਂ ਮੈਥਲੀ ਸ਼ਰਨ ਗੁਪਤ ਲਿਖਦਾ ਹੈ, ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈ ਇਉਂ ਬਲੀਦਾਨ, ਉਨਕਾ ਵਰਤਮਾਨ ਚਾਹੇ ਕੁਛ ਵੀ ਹੋ ਭਵਿਸ਼ ਹੋਗਾ ਮਹਾ ਮਹਾਨ। 7 ਸਾਲ ਤੇ 9 ਸਾਲ ਦੀ ਉਮਰ ਵਿਚ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ 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 ਬਾਬਾ ਫਤਿਹ ਸਿੰਘ ਸਾਹਿਬ ਜੀ, ਮਹਾਂਪੁਰਖ ਜਿਵੇਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਨੇ, ਲੂਰਾ ਮਾਈ ਕਲਗੀਧਰ ਜੀ ਨੂੰ ਸਰਵਣ ਕਰਾ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ, ਸਾਹਿਬਜ਼ਾਦਿਆਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ, ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਚ ਲਵਾਉਂਦਿਆਂ, ਸ਼ਹੀਦਾਂ ਦੇ ਚਰਨਾਂ ਚ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦੇ ਹੋਇਆ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਵਜੀਦਾ ਨਿਕਸ ਕੈ ਆਇਓ ਸਭਾ ਸਥਾਨਾ।
ਵਜੀਦਾ ਪਾਪੀ ਮਲੇਸ਼ ਜਰਵਾਣਾ, ਜਿੰਨੇ ਦੁਨੀਆਂ ਦੇ ਮਾੜੇ ਭੈੜੇ ਸ਼ਬਦ ਇਹਦੇ ਲਈ ਵਰਤੇ ਜਾ ਸਕਦੇ ਨੇ, ਉਹ ਵਰਤ ਕੇ ਵੀ ਇਹਦੀ ਬਲੇਛਤਾ ਹੀ ਸਾਬਤ ਨਹੀਂ ਹੁੰਦੀ, ਪੂਰਨ ਤੌਰ ਤੇ ਵਰਣਨ ਨਹੀਂ ਹੁੰਦੀ। ਇਹਨੇ ਆ ਕੇ ਆਪਣੀ ਕਚਹਿਰੀ ਲਾਈ ਹੈ, ਪਾਪੀਆਂ ਦੀ ਕਚਹਿਰੀ ਲੱਗੀ ਹੈ, ਕੁੜਿਆਰਾਂ ਦੀ ਕਚਹਿਰੀ ਲੱਗੀ ਹੈ, ਉਹਦੇ ਵਿੱਚ ਆ ਕੇ ਬੈਠਾ ਹੈ।
ਬ੍ਰਿੰਦ ਚਮੋ ਪਤ ਮਿਲ ਗਏ ਬੈਠੇ ਮੇਲ ਮਹਾਨ।
ਇਹਦੇ ਬਹੁਤ ਸਾਰੇ ਚਮੂ ਪਤੀ, ਚਮੂ ਨਾਮ ਹੁੰਦਾ ਫੌਜ ਦਾ, ਪਤੀ ਨਾਮ ਹੁੰਦਾ ਫੌਜਾਂ ਦੇ ਪਤੀ ਸੈਨਾਪਤੀ, ਬੜੇ ਬੜੇ ਵੱਡੇ ਸੈਨਾਪਤੀ, ਬੜੇ ਬੜੇ ਵੱਡੇ ਵਜ਼ੀਰ, ਬੜੇ ਬੜੇ ਵੱਡੇ ਅਫਸਰ ਅਹਿਲਕਾਰ ਸੂਬੇ ਸਰਹੰਦ ਦੇ, ਉਹ ਸਾਰੇ ਦੀ ਕਚਹਿਰੀ ਵਿਚ ਆ ਕੇ ਬੈਠ ਗਏ ਹਨ।
ਚੋਪਈ ਸੁਨ ਪ੍ਰਭ ਮਾਹੀ ਕਰਹਿ ਬਤਾਵਨ।
ਮਾਹੀ ਸੁਣਾਉਂਦਾ, ਹੇ ਸਤਿਗੁਰੂ ਜੀ ਸੁਣੋ, ਮੈਂ ਆਪ ਜੀ ਨੂੰ ਵਰਣਨ ਕਰਕੇ ਸੁਣਾਉਂਦਾ ਹਾਂ ਸਾਕਾ ਸਰਹੰਦ ਦਾ।
ਇੱਕ ਸਿੱਖ ਮੋਕੋ ਕੀਨ ਸੁਣਾਵਨ।
ਸਰਹੰਦ ਸ਼ਹਿਰ ਦੇ ਰਹਿਣ ਵਾਲੇ ਇੱਕ ਸਿੱਖ ਨੇ ਮੈਨੂੰ ਇਹ ਸਾਰਾ ਪ੍ਰਸੰਗ ਸੁਣਾਇਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਮੈਨੂੰ ਸੁਣਾਇਆ ਜਿਵੇਂ ਉਸ ਸਿੱਖ ਨੇ ਸੁਣਾਇਆ, ਹੇ ਕਲਗੀਧਰ ਜੀ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ ਸੁਣੋ।
ਜਥਾ ਯੋਗ ਮੈਂ ਬੂਜ ਬਿਰਤੰਤਾ।
ਮੈਂ ਜਥਾ ਯੋਗ ਸਰਹੰਦ ਸ਼ਹਿਰ ਵਿਚ ਸਾਰਾ ਬਿਰਤਾਂਤ ਸੁਣਿਆ ਹੈ, ਉਹਨਾਂ ਕੋਲੋਂ ਪੁੱਛਿਆ, ਕੱਲੀ ਕੱਲੀ ਗੱਲ ਬੜੀ ਬਰੀਕੀ ਨਾਲ ਪੁੱਛ ਕੇ ਆਇਆ ਹਾਂ।
ਸੋ ਤੁਮ ਪਾਸ ਭਨੋ ਭਗਵੰਤਾ।
ਮੇਰੇ ਭਗਵੰਤ ਜੀ, ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ, ਜਿਵੇਂ ਮੈਂ ਸੁਣਿਆ ਹੈ ਇੱਕ ਇੱਕ ਬਚਨ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ, ਹਾਲਾਂਕਿ ਸਰਵਣ ਕਰਾਉਣ ਵੇਲੇ ਮੇਰਾ ਕਾਲਜਾ ਫਟਦਾ ਹੈ, ਮੂੰਹ ਰੱਤ ਨਾਲ ਭਰ ਜਾਂਦਾ ਹੈ, ਪਰ ਆਪ ਜੀ ਦਾ ਹੁਕਮ ਹੈ ਮੈਂ ਸਰਵਣ ਕਰਾਵਾਂ, ਇਸ ਕਰਕੇ ਆਪ ਜੀ ਨੂੰ ਸਰਵਣ ਕਰਾ ਰਿਹਾ, ਆਪ ਜੀ ਸੁਣੋ।
ਮੁਗਲ ਪਠਾਨ ਦੀਵਾਨ ਮਹਾਨਾ।
ਮੁਗਲਾਂ ਦਾ ਪਠਾਣਾ ਦਾ ਦੀਵਾਨ ਲੱਗਾ ਹੋਇਆ, ਕਚਹਿਰੀ ਖਾਚਾ ਖੱਚ ਸੂਬੇ ਸਰਹੰਦ ਦੀ ਭਰੀ ਹੋਈ ਹੈ। ਬੜੇ ਬੜੇ ਮਲੇਚ ਜਰਵਾਣੇ ਉਹਦੀ ਕਚਹਿਰੀ ਚ ਬੈਠੇ ਹੋਏ ਨੇ।
ਆਨ ਥਰੇ ਜਹਿ ਸਭਾ ਸਥਾਨਾ,
11 ਪੋਹ ਦਾ ਦਿਨ ਹੈ, ਸਰਦੀਆਂ ਦੇ ਦਿਨ ਹਨ, ਕਿਉਂਕਿ 11 12 ਤੇ 13 ਪੋਹ ਦਾ ਇਹ ਸਾਕਾ ਵਰਤਿਆ ਹੈ। ਕਹਿਣ ਲੱਗਾ ਜੀ 11 ਪੋਹ ਦਾ ਦੀਵਾਨ ਲੱਗਾ, ਇਹਦੀ ਕਚਹਿਰੀ ਲੱਗੀ ਹੈ, ਖਚਾ ਖਚ ਲੋਕਾਂ ਦੇ ਨਾਲ ਕਚਹਿਰੀ ਭਰੀ ਹੈ। ਸਰਹੰਦ ਦੇ ਰਹਿਣ ਵਾਲੇ ਬਹੁਤ ਸਾਰੇ ਲੋਕ ਵੀ ਵੇਖਣ ਆਏ ਨੇ ਕਿ ਅੱਜ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਣਾ, ਇਹ ਕੀ ਉਹਨਾਂ ਨਾਲ ਕਰਨਗੇ, ਕਿੱਦਾਂ ਪੇਸ਼ ਆਉਣਗੇ, ਇਹ ਵੇਖਣ ਵਾਸਤੇ ਬੜੀ ਦੁਨੀਆਂ ਕਚਹਿਰੀ ਚ ਇਕੱਠੀ ਹੋਈ ਹੈ।
ਦੂਰ ਦੂਰ ਲੱਗ ਗਿਰਦ ਸਿਰੰਦ,
ਸਰਹੰਦ ਸ਼ਹਿਰ ਦੇ ਦੂਰ ਦੂਰ ਤੱਕ ਨੇੜੇ ਤੇੜੇ ਗਿਰਦੇ ਵਿੱਚ,
ਹੁਤੇ ਤਹਾਂ ਮਿਲ ਬੈਠੇ ਬ੍ਰਿੰਦ,
ਜਿੰਨੇ ਲੋਕ ਸੀ ਜਿੰਨੇ ਅਹਿਲਕਾਰ ਅਫਸਰ ਸੀ ਉਹ ਸਾਰੇ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਆ ਕੇ ਇਕੱਠੇ ਹੋ ਕੇ ਬੈਠੇ ਹਨ।
ਹਿੰਦੂ ਖੱਤਰੀ ਬਨਕ ਕਿਤੇਕ,
ਬੜੇ ਹਿੰਦੂ ਵੀ ਆਏ, ਬਾਣੀਏ ਆਏ, ਖੱਤਰੀ ਆਏ ਹਨ।
ਪੁਰਜਨ ਦੇਖਣ ਹੇਤ ਅਨੇਕ,
ਸ਼ਹਿਰ ਦੇ ਵੱਸਣ ਵਾਲੇ ਜਿਹੜੇ ਸਿੱਖ ਨੇ, ਸਰਹੰਦ ਦੇ ਜਿਹੜੇ ਆਮ ਲੋਕ ਨੇ, ਉਹ ਸਾਰੇ ਕਚਹਿਰੀ ਵਿੱਚ ਆਏ ਸੂਬੇ ਸਰਹੰਦ ਦੀ ਕਚਹਿਰੀ ਚ ਵੇਖਣ ਲਈ।
ਭਾਈ ਸਭਾ ਮਹਿ ਭੀਰ ਵਿਸਾਲਾ,
ਸੂਬੇ ਦੀ ਸਭਾ ਦੇ ਵਿੱਚ ਕਚਹਿਰੀ ਦੇ ਵਿੱਚ ਬੜੀ ਵੱਡੀ ਭੀੜ ਹੋਈ ਹੈ, ਤਿਲ ਸੁੱਟਣ ਨੂੰ ਥਾਂ ਨਹੀਂ, ਏਡਾ ਵੱਡਾ ਭਾਰੀ ਇਕੱਠ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਸਭਾ ਵਿੱਚ ਹੋਇਆ ਹੈ।
ਬੈਠੇ ਜਾਲ ਖਰੇ ਨਰ ਜਾਲਾ,
ਬੜੇ ਲੋਕ ਕਈ ਬੈਠੇ ਨੇ ਜਿਨ੍ਹਾਂ ਨੂੰ ਬੈਠਣ ਨੂੰ ਥਾਂ ਮਿਲ ਗਈ ਹੈ, ਜਿਹੜੇ ਪਿਛਲੇ ਪਾਸੇ ਨੇ ਉਹ ਖਲੋਤੇ ਨੇ, ਸੈਂਕੜਿਆਂ ਦੀ ਗਿਣਤੀ ਚ ਖੜੇ ਨੇ ਤੇ ਸੈਂਕੜੇ ਬੈਠੇ ਹਨ।
ਰੰਗਰ ਗ੍ਰਾਮ ਮੋਰੰਡੇ ਵਾਸੀ,
ਮੋਰੰਡੇ ਦੇ ਰਹਿਣ ਵਾਲੇ, ਮੋਰੰਡੇ ਦੇ ਵਾਸੀ ਰੰਗੜ ਪਾਪੀ ਜਾਨੀ ਖਾਂ ਤੇ ਮਾਨੀ ਖਾਂ ਦੋਵੇਂ ਭਰਾ,
ਸੋ ਸਰਦਾਰ ਹੁਤੋ ਦਲ ਪਾਸੀ,
ਇਹ ਵੀ ਬੜੇ ਵੱਡੇ 100 ਸਿਪਾਹੀਆਂ ਦਾ ਦਲ ਸੀ ਇਹਨਾਂ ਦੇ ਨਾਲ, ਇਹ ਮਰਿੰਡੇ ਕੋਤਵਾਲੀ ਵਿੱਚ ਕੋਤਵਾਲ ਸਨ।
ਤਿਸ ਕੀ ਦਿਸ਼ਾ ਕਰੇ ਤਬ ਨੈਨਾ,
ਇਹ ਦੋਵੇਂ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਆਏ ਹਨ, ਸੂਬੇ ਨੇ ਇਹਨਾਂ ਵੱਲ ਵੇਖਿਆ, ਇਹਨਾਂ ਵੱਲ ਤੱਕਿਆ ਹੈ।
ਬੋਲਿਓ ਤਬ ਵਜੀਦ ਖਾਂ ਬੈਨਾ,
ਪਾਪੀ ਵਜੀਦਾ ਬੋਲਿਆ ਜਾਨੀ ਖਾਂ ਤੇ ਮਾਨੀ ਖਾਂ ਨੂੰ, ਕਹਿਣ ਲੱਗਾ
ਪੁੱਤਰ ਗੁਰੂ ਕੇ ਜਹਾਂ ਬਿਠਾਏ,
ਕਹਿਣ ਲੱਗਾ ਭਾਈ ਜਾਓ ਹੁਣ ਜਿੱਥੇ ਗੁਰੂ ਜੀ ਦੇ ਪੁੱਤਰਾਂ ਨੂੰ, ਗੁਰੂ ਜੀ ਦੇ ਫਰਜ਼ੰਦਾਂ ਨੂੰ ਜਿਸ ਜਗ੍ਹਾ ਤੇ ਠੰਡੇ ਬੁਰਜ ਵਿੱਚ ਬਿਠਾਇਆ,
ਤਹਿਤੇ ਲੈ ਆਵੋ ਇਸ ਥਾਂ,
ਗੁਰੂ ਦੇ ਦੋਨਾਂ ਪੁੱਤਰਾਂ ਨੂੰ, ਮਾਤਾ ਨੂੰ ਰਹਿਣ ਦਿਓ ਤੇ ਕੇਵਲ ਦੋਨਾਂ ਪੁੱਤਰਾਂ ਨੂੰ ਲੈ ਕੇ ਇੱਥੇ ਮੇਰੀ ਕਚਹਿਰੀ ਚ, ਮੇਰੀ ਸਭਾ ਵਿੱਚ ਉਹਨਾਂ ਦੋਨਾਂ ਨੂੰ ਹਾਜ਼ਰ ਕਰੋ।
ਸਾਦਰ ਮ੍ਰਿਦੁਲ ਬਾਕ ਕਹਿ ਕਰਕੇ,
ਪਹਿਲਾਂ ਕੌੜਾ ਨਾ ਬੋਲਿਓ, ਬੱਚੇ ਨੇ ਕਿਤੇ ਡਰ ਨਾ ਜਾਣ, ਬੜੇ ਪ੍ਰੇਮ ਨਾਲ ਸਤਿਕਾਰ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲਿਆਓ, ਕਿਉਂਕਿ ਆਪਾਂ ਉਹਨਾਂ ਨੂੰ ਗੱਲਾਂ ਮਨਾਉਣੀਆਂ ਆਪਣੀਆਂ। ਬੱਚੇ ਨੇ ਪ੍ਰੇਮ ਨਾਲ ਮੰਨ ਜਾਂਦੇ ਹੁੰਦੇ ਹੈ ਤੇ ਉਹਨਾਂ ਨੂੰ ਪਹਿਲਾਂ ਪ੍ਰੇਮ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਕੋਈ ਲਾਲਚ ਦੇ ਕੇ, ਕੋਈ ਖਾਣ ਦੇ ਪਦਾਰਥ ਦਾ ਲਾਲਚ ਦੇ ਕੇ ਲੈ ਕੇ ਆਓ।
ਦੇਹੋ ਦਿਲਾਸਾ ਲਿਹੋ ਸਿਧਰ ਕੈ,
ਉਹਨਾਂ ਨੂੰ ਦਿਲਾਸਾ ਦਿਓ, ਹੌਸਲਾ ਦਿਓ ਤੇ ਹੌਸਲਾ ਦੇ ਕੇ ਬੜੇ ਧੀਰਜ ਨਾਲ ਠਰਮੇ ਨਾਲ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓ, ਉਹਨਾਂ ਨੂੰ ਡਰੇ ਨਾ, ਡਰਨ ਨਾ, ਏਦਾਂ ਉਹਨਾਂ ਦੇ ਨਾਲ ਪੇਸ਼ ਆਇਓ ਕਿ ਵੀ ਉਹ ਤੁਹਾਡੇ ਤੋਂ ਡਰਨ ਨਾ, ਉਹਨਾਂ ਨੂੰ ਏਦਾਂ ਲੱਗੇ ਵੀ ਅਸੀਂ ਸੁਖਾਵੇਂ ਮਾਹੌਲ ਦੇ ਵਿੱਚ ਹੀ ਚੱਲੇ ਹਾਂ।
ਮੋਰਨ ਦੇਸ਼ ਸੁਣ ਕਰ ਤਹਿ ਗਯੋ,
ਮੋਰੰਡੇ ਦੇ ਕੋਤਵਾਲ ਦੋਵੇਂ ਸੁਣ ਕੇ ਵਜੀਦੇ ਦੀ ਗੱਲ ਉਸੇ ਜਗ੍ਹਾ ਤੇ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਠੰਡਾ ਬੁਰਜ ਹੈ, ਉਸੇ ਠੰਡੇ ਬੁਰਜ ਦੇ ਵਿੱਚ ਗਏ ਹਨ।
ਦਾਦੀ ਪੋਤਰ ਬਿਲੋਕਤ ਭਇਓ,
ਜਿੱਥੇ ਦਾਦੀ ਤੇ ਪੋਤਰੇ ਦੋਵੇਂ, ਧੰਨ ਮਾਤਾ ਗੁਜਰੀ ਜੀ ਔਰ ਧੰਨ ਸਾਹਿਬਜ਼ਾਦੇ ਛੋਟੇ ਬੈਠੇ ਹਨ, ਇਹਨਾਂ ਨੇ ਜਾ ਕੇ ਵੇਖਿਆ।
ਨਿਕਟ ਪਹੁੰਚ ਬੋਲਿਓ ਸੁਨ ਮਾਈ,
ਇਹ ਜਾਨੀ ਖਾਂ ਕੋਲ ਗਿਆ ਤੇ ਮਾਤਾ ਜੀ ਦੇ ਕੋਲ ਜਾ ਕੇ ਬੋਲਿਆ, ਕਹਿੰਦਾ ਮਾਈ ਸੋਣਾ,
ਸਭਾ ਨਵਾਬ ਲੋਕ ਸਮੁਦਾਈ,
ਸੂਬੇ ਸਰਹੰਦ ਦੀ ਸਭਾ ਲੱਗੀ ਹੈ, ਉਹਦੀ ਸਭਾ ਵਿੱਚ ਸਾਰੇ ਲੋਕ ਬੈਠੇ ਨੇ, ਬੜੇ ਬੜੇ ਨਵਾਬ ਬੈਠੇ ਨੇ, ਮਲੇਰਕੋਟਲੇ ਦੇ, ਜਲੰਧਰ ਦੇ, ਬੜੇ ਬੜੇ ਅਹਿਲਕਾਰ ਅਫਸਰ ਸੂਬੇ ਦੀ ਕਚਹਿਰੀ ਵਿੱਚ ਹਨ।
ਤਿੰਨ ਸਭ ਹੋਣ ਹੇਰ ਬੇਕਾਰਨ,
ਉਹ ਸਾਰੇ ਕਲਗੀਧਰ ਜੀ ਦੇ ਦੋਨਾਂ ਬੱਚਿਆਂ ਨੂੰ ਵੇਖਣਾ ਚਾਹੁੰਦੇ ਆ, ਉਹ ਗੁਰੂ ਜੀ ਦੇ ਦੋਨਾਂ ਸਪੁੱਤਰਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਸਾਰਿਆਂ ਦੇ ਮਨ ਵਿੱਚ ਗੁਰੂ ਪੁੱਤਰਾਂ ਦੇ ਦਰਸ਼ਨਾਂ ਦੀ ਇੱਛਾ ਹੈ।
ਗੁਰਸੁਤ ਦੋਨੋਂ ਕਰੇ ਹਕਾਰਨ,
ਤੇ ਵਜ਼ੀਰ ਖਾਨ ਨੇ ਦੋਨਾਂ ਪੁੱਤਰਾਂ ਨੂੰ, ਗੁਰੂ ਜੀ ਦੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਕਚਹਿਰੀ ਵਿੱਚ, ਆਪਣੀ ਸਭਾ ਵਿੱਚ ਬੁਲਾਇਆ ਹੈ।
ਸੁਨਤ ਮਾਤ ਕੰਪਤ ਦੁਖ ਪਾਇਓ,
ਸੁਣ ਕੇ ਮਾਤਾ ਜੀ ਹੁਣ ਪੋਤਰਿਆਂ ਨਾਲ ਬੜੀ ਮਮਤਾ ਹੈ। ਇੱਥੇ ਵਾਤ ਛੱਲਿਆ ਰਸ ਹੈ ਮਾਤਾ ਜੀ ਦਾ, ਇਹ ਵਾਤ ਛੱਲਿਆ ਰਸ ਖਾਲਸਾ ਜੀ, ਜਿਹੜੇ ਰਸ ਹੁੰਦੇ ਆ ਕਵਿਤਾ ਦੇ ਨੌ ਰਸ, ਉਹਨਾਂ ਚ ਇੱਕ ਰਸ ਵਾਤ ਛੱਲਿਆ ਰਸ ਹੁੰਦਾ ਹੈ। ਇੱਥੇ ਹੁਣ ਭਾਈ ਸਾਹਿਬ ਜੀ ਵਾਤ ਛੱਲਿਆ ਰਸ ਵਰਣਨ ਕਰਦੇ ਹੈ ਕਿ ਮਾਤਾ ਜੀ ਦਾ ਹਿਰਦਾ ਇੱਕਦਮ ਮਨ ਚ ਆਇਆ ਵੀ ਇਹ ਗੁਰੂ ਕੇ ਸਾਡੇ ਬੱਚਿਆਂ ਨੂੰ, ਮੇਰੇ ਪੋਤਰਿਆਂ ਨੂੰ ਲੈ ਕੇ ਜਾਣਗੇ ਮਲੇਸ਼, ਖਬਰੇ ਕੀ ਕਰਨਗੇ। ਇੱਕਦਮ ਮਾਤਾ ਜੀ ਦਾ ਹਿਰਦਾ ਚਿੰਤਾ ਦੇ ਵਿੱਚ ਆਇਆ।
ਰੰਗੜ ਸੰਗ ਬਾਕ ਇਮ ਗਾਇਓ,
ਮਾਤਾ ਜੀ ਉਹਨਾਂ ਰੰਗੜਾਂ ਨੂੰ ਬੋਲੇ, ਕਹਿਣ ਲੱਗੇ
ਗੁਰ ਕੇ ਪੁੱਤਰ ਗਏ ਤਿੰਨ ਸੰਗ,
ਕਹਿਣ ਲੱਗੇ ਵੀ ਜਿਹੜੇ ਗੁਰੂ ਦੇ ਪੁੱਤਰ ਸੀ ਉਹ ਉਹਨਾਂ ਦੇ ਨਾਲ ਹੀ ਗਏ ਹੈ। ਮਾਤਾ ਜੀ ਬੋਲੇ ਵੀ ਜਿਹੜੇ ਗੁਰੂ ਦੇ ਪੁੱਤਰ ਸੀ ਉਹ ਉਹਨਾਂ ਦੇ ਨਾਲ ਹੀ ਚਲੇ ਗਏ ਹਨ।
ਸੁਧ ਨਾ ਤਿਨਹੋਂ ਕੀ ਭਾ ਕਿਮ ਢੰਗ,
ਮੈਨੂੰ ਉਹਨਾਂ ਦਾ ਕੋਈ ਪਤਾ ਨਹੀਂ ਵੀ ਉਹ ਕਿੱਥੇ ਨੇ, ਕੀ ਉਹਨਾਂ ਨਾਲ ਵਰਤਿਆ, ਕੀ ਬੀਤੀ ਹੈ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।
ਇਹ ਜੁਗ ਬਾਰਿਕ ਪਾਰਿਕ ਮੇਰੇ,
ਇਹ ਜਿਹੜੇ ਦੋਵੇਂ ਬੱਚੇ ਨੇ ਤਾਂ ਮੇਰੇ ਪਾਲਕ ਪੁੱਤਰ ਨੇ, ਮੈਂ ਪਾਲਿਆ ਇਹ ਮੇਰੇ ਨੇ, ਇਹਨਾਂ ਦੇ ਉੱਤੇ ਗੁਰੂ ਜੀ ਦਾ ਕੋਈ ਹੱਕ ਨਹੀਂ। ਮਾਤਾ ਜੀ ਕਹਿੰਦੇ ਇਹ ਤਾਂ ਦੋਵੇਂ ਮੇਰੇ ਪੁੱਤਰ ਨੇ, ਇਹ ਮੈਂ ਪਾਲੇ ਹਨ।
ਬਹੁ ਪ੍ਰਤਿਪਾਰੇ ਕੀਨ ਵਡੇਰੇ,
ਮੈਂ ਇਹਨਾਂ ਦੀ ਪਾਲਣਾ ਕਰਕੇ ਆਪਣੀ ਗੋਦ ਚ ਖੜਾ ਕੇ ਇਹਨਾਂ ਨੂੰ ਪਾਲਿਆ।
ਸੁਨ ਰੰਗੜ ਨੇ ਜਾਏ ਸੁਣਾਈ,
ਉਹ ਰੰਗੜ ਨੇ ਸੁਣਿਆ, ਉਹਨੇ ਸੋਚਿਆ ਵੀ ਹੋ ਸਕਦਾ ਵੀ ਇਹ ਗੁਰੂ ਦੇ ਪੁੱਤਰ ਨਾ ਹੋਣ। ਮਾਤਾ ਜੀ ਨੇ ਤੇ ਕਹਿਤਾ ਵੀ ਗੁਰੂ ਦੇ ਪੁੱਤਰ ਗੁਰੂ ਜੀ ਨਾਲ ਚਲੇ ਗਏ, ਇਹ ਤਾਂ ਮੇਰੇ ਨੇ, ਮੈਂ ਪਾਲੇ ਹੈ। ਉਹ ਸੁਣ ਕੇ ਰੰਗੜ ਵਾਪਸ ਗਿਆ ਸੂਬੇ ਸਰਹੰਦ ਕੋਲ।
ਪਾਰਿਕ ਮੇਰੇ ਭਾਖਤ ਮਾਈ,
ਕਹਿਣ ਲੱਗੇ ਸੂਬਾ ਸਰਹੰਦ, ਮਾਈ ਕਹਿੰਦੀ ਹੈ ਵੀ ਇਹ ਬੱਚੇ ਤਾਂ ਮੇਰੇ ਪਾਲਕ ਪੁੱਤਰ ਨੇ, ਮੈਂ ਪਾਲੇ ਨੇ, ਗੁਰੂ ਦੇ ਪੁੱਤਰ ਤਾਂ ਗੁਰੂ ਜੀ ਦੇ ਨਾਲ ਚਲੇ ਗਏ ਨੇ।
ਸੁੱਚਾ ਆਨੰਦ ਖੱਤਰੀ ਇੱਕ ਨੀਚ,
ਇੱਕ ਮਹਾਂ ਨੀਚ, ਨਾ ਇਹਦਾ ਸੁੱਚਾ ਆਨੰਦ, ਪਰ ਖਾਲਸਾ ਇਹਨੂੰ ਝੂਠਾ ਆਨੰਦ ਕਹਿੰਦਾ। ਇਹ ਝੂਠਾ ਆਨੰਦ, ਸੁੱਚਾ ਆਨੰਦ ਖੱਤਰੀ, ਬੜਾ ਨੀਚ, ਇਹ ਕੋਲੋਂ ਬੋਲਿਆ।
ਬੈਠਿਓ ਤਾਂ ਸਭਾ ਕੇ ਬੀਚ,
ਉੱਥੇ ਸਭਾ ਦੇ ਵਿੱਚ ਹੀ ਬੈਠਾ ਸੀ ਨਾ, ਦੁਸ਼ਟਾਂ ਦੀ ਚੌਂਕੜੀ ਦੇ ਵਿੱਚ।
ਸੁਤਾ ਸੰਬੰਧ ਕਰਤ ਗੁਰ ਘਰ ਮੈਂ,
ਇਹ ਗੁਰੂ ਘਰ ਦਾ ਵੈਰੀ ਤਾਂ ਬਣਿਆ ਹੋਇਆ ਸੀ ਕਿਉਂਕਿ ਇਹਨੇ ਆਪਣੀ ਲੜਕੀ ਦਾ ਰਿਸ਼ਤਾ ਭੇਜਿਆ ਸੀ ਬਾਬਾ ਅਜੀਤ ਸਿੰਘ ਨੂੰ। ਤੋ ਜਦੋਂ ਸਾਹਿਬ ਬਾਬਾ ਅਜੀਤ ਸਿੰਘ ਨੂੰ ਰਿਸ਼ਤਾ ਭੇਜਿਆ, ਹੁਣ ਕਲਗੀਧਰ ਜੀ ਨੇ ਨਾਂਹ ਕਰਤੀ, ਪਾਤਸ਼ਾਹ ਨੂੰ ਪਤਾ ਸੀ ਵੀ ਸਾਡੇ ਪੁੱਤਰਾਂ ਦਾ ਮੌਤ ਰੂਪੀ ਲਾੜੀਆਂ ਵਿਆਹਣੀਆਂ, ਪਰ ਇਹਨੇ ਮਨ ਚ ਈਰਖਾ ਰੱਖੀ ਵੀ ਮੇਰੀ ਧੀ ਦਾ ਰਿਸ਼ਤਾ ਮੋੜਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਉਹ ਵੈਰ ਇਹਦੇ ਮਨ ਵਿੱਚ ਸੀ ਗੁਰੂ ਸਾਹਿਬ ਦੇ ਘਰ ਪ੍ਰਤੀ, ਦੁਸ਼ਮਣੀ ਦਵੈਸ਼ ਇਹਦੇ ਹਿਰਦੇ ਵਿੱਚ ਪ੍ਰਚੰਡ ਸੀ।
ਦਿਓ ਹਟਾਏ ਸੋ ਪ੍ਰਥਮ ਝਗੜ ਮੈਂ,
ਇਹਨੇ ਉਸੇ ਵੇਲੇ ਪਹਿਲਾਂ ਕਿਉਂਕਿ ਝਗੜਾ ਸੀ ਉਦੋਂ ਜੰਗ ਯੁੱਧ ਚੱਲ ਰਹੇ ਸੀ, ਇਹਨੇ ਰਿਸ਼ਤਾ ਭੇਜਦਾ। ਮਹਾਰਾਜ ਕਹਿੰਦੇ ਅਸੀਂ ਜੰਗਾਂ ਯੁੱਧਾਂ ਵਿੱਚ ਹੁਣ ਵਿਆਹ ਥੋੜੀ ਕਰਦੇ ਹਾਂ। ਤੋ ਇਹ ਉਸ ਵੇਲੇ ਸਤਿਗੁਰੂ ਜੀ ਨੇ ਰਿਸ਼ਤਾ ਮੋੜ ਦਿੱਤਾ ਸੀ ਸੁੱਚੇ ਆਨੰਦ ਦੀ ਕੁੜੀ ਦਾ।
ਯਾਂ ਤੇ ਦਵੈਸ਼ ਕਰੈ ਗੁਰ ਸੰਗ,
ਕਰਕੇ ਗੁਰੂ ਘਰ ਨਾਲੇ ਪਾਪੀ ਦਵੈਸ਼ ਰੱਖਦਾ ਸੀ, ਈਰਖਾ ਰੱਖਦਾ ਸੀ।
ਸੁਨਤ ਸਭਾ ਮਹਿ ਕਹਿਓ ਕੁਟੰਗ,
ਇਹ ਸਭਾ ਵਿੱਚ ਸੁਣ ਕੇ ਬੜੇ ਟੇਢੇ ਤਰੀਕੇ ਨਾਲ ਬੋਲਿਆ ਕੋਲੋਂ ਝੂਠਾ ਆਨੰਦ।
ਪਤਸ਼ਾਹੀ ਲਸ਼ਕਰ ਗਨਗਾਰਾ,
ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਦਸ਼ਾਹ ਦਾ ਏਡਾ ਵੱਡਾ ਲਸ਼ਕਰ ਗਾਲ ਦਿੱਤਾ, ਹਜ਼ਾਰਾਂ ਨੇ ਲੱਖਾਂ ਸਿਪਾਹੀ ਜੰਗ ਦੇ ਮੈਦਾਨ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਰ ਦਿੱਤੇ ਹਨ।
ਨਹਿ ਪੋਤਰਨ ਤਬ ਪਿਆਰ ਵਿਚਾਰਾ,
ਉਦੋਂ ਮਾਤਾ ਨੂੰ ਆਪਣੇ ਪੋਤਰਿਆਂ ਦਾ ਪਿਆਰ ਨਹੀਂ ਆਇਆ, ਹੁਣ ਪੋਤਰਿਆਂ ਦਾ ਪਿਆਰ ਆ ਗਿਆ ਤੇ ਕਹਿੰਦੀ ਹੈ ਵੀ ਇਹ ਮੇਰੇ ਪਾਲਕ ਪੁੱਤਰ ਨੇ, ਗੁਰੂ ਦੇ ਪੁੱਤਰ ਨਹੀਂ। ਜਦੋਂ ਇਹਦੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਦਸ਼ਾਹ ਦੇ ਲੱਖਾਂ ਸਿਪਾਹੀਆਂ ਨੂੰ ਜੰਗ ਦੇ ਮੈਦਾਨ 'ਚ ਗਾਲ ਦਿੱਤਾ, ਉਦੋਂ ਮਾਤਾ ਨੂੰ ਆਪਣੇ ਪੋਤਰਿਆਂ ਦੀ ਵਿਚਾਰ ਨਹੀਂ ਆਈ।
ਅਬ ਕਰ ਤ੍ਰਾਸ ਕਹੈ ਇਹ ਪਾਰਕ,
ਹੁਣ ਡਰਦੀ ਹੋਈ ਕਹਿੰਦੀ ਆ ਮਾਈ ਵੀ ਇਹ ਮੇਰੇ ਪਾਲਕ ਪੁੱਤਰ ਨੇ, ਗੁਰੂ ਦੇ ਪੁੱਤਰ ਗੁਰੂ ਨਾਲ ਚਲੇ ਗਏ ਨੇ।
ਗੁਰ ਕੇ ਪੁੱਤਰ ਵਿਦਤ ਇਹ ਬਾਰਿਕ,
ਨਹੀਂ ਸੂਬਾ ਸਰੰਦ ਇਹ ਦੋਵੇਂ ਗੁਰੂ ਦੇ ਹੀ ਪੁੱਤਰ ਨੇ, ਮੈਂ ਚੰਗੀ ਤਰ੍ਹਾਂ ਜਾਣਦਾ, ਮੈਂ ਇਹਦੇ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਹੋਈ ਹੈ। ਇਹ ਕੋਈ ਮਾਤਾ ਦੇ ਪਾਲਕ ਪੁੱਤਰ ਨਹੀਂ ਹਨ, ਇਹ ਦੋਵੇਂ ਗੁਰੂ ਦੇ ਹੀ ਛੋਟੇ ਸਾਹਿਬਜ਼ਾਦੇ ਹਨ।
ਖਾਨ ਵਜੀਦ ਕਹਿਓ ਅਬ ਜਾਓ,
ਜਦੋਂ ਝੂਠੇ ਨੰਦ ਨੇ ਕੋਲੋਂ ਗਵਾਹੀ ਭਰ ਦਿੱਤੀ ਵੀ ਨਹੀਂ ਇਹ ਪਾਲਕ ਪੁੱਤਰ ਨਹੀਂ ਗੁਰੂ ਦੇ ਹੀ ਨੇ, ਤਾਂ ਉਸੇ ਵੇਲੇ ਸੂਬੇ ਸਰਹੰਦ ਨੇ ਫਿਰ ਕਿਹਾ ਉਹਨਾਂ ਰੰਗੜਾਂ ਨੂੰ ਵੀ ਜਾਓ ਦੁਬਾਰਾ,
ਦੋਨੋਂ ਗੁਰ ਨੰਦਨ ਕੋ ਲਿਆਓ,
ਦੋਵੇਂ ਗੁਰੂ ਦੇ ਪੁੱਤਰਾਂ ਨੂੰ ਛੇਤੀ ਨਾਲ ਮੇਰੀ ਸਭਾ ਚ ਲਿਆ ਕੇ ਹਾਜ਼ਰ ਕਰੋ, ਮੈਂ ਵੇਖਾਂ ਗੁਰੂ ਦੇ ਪੁੱਤਰ ਕਿਹੋ ਜਿਹੇ ਨੇ।
ਮਾਤਾ ਸੰਗ ਕਹੋ ਸਮਝਾਈ,
ਮਾਤਾ ਨੂੰ ਜਾ ਕੇ ਦਿਲਾਸਾ ਦਿਓ, ਮਾਈ ਨੂੰ ਹੌਸਲਾ ਦਿਓ ਵੀ ਉਹ ਘਬਰਾਵੇ ਨਾ,
ਹੇਤ ਬਿਲੋਕਨ ਸਭਾ ਬੁਲਾਏ,
ਮਾਈ ਨੂੰ ਇਹ ਹੌਸਲਾ ਦਿਓ ਵੀ ਕੇਵਲ ਸਭਾ ਚ ਵੇਖਣ ਵਾਸਤੇ ਪੁੱਤਰਾਂ ਨੂੰ ਸੱਦਦੇ, ਕੇਵਲ ਅਸੀਂ ਦਰਸ਼ਨ ਹੀ ਕਰਨੇ ਆ, ਵੇਖਣਾ ਹੀ ਆ ਵੀ ਗੁਰੂ ਦੇ ਪੁੱਤਰ ਕਿਹੋ ਜਿਹੇ ਨੇ।
ਅਪਰ ਬਾਤ ਕੁਛ ਕਰੇ ਨਾ ਕੋਈ,
ਹੋਰ ਕੋਈ ਗੱਲ ਅਸੀਂ ਨਹੀਂ ਕਰਦੇ, ਅਸੀਂ ਉਹਨਾਂ ਨੂੰ ਕੋਈ ਮਾਰਦੇ ਕੁੱਟਦੇ ਨਹੀਂ, ਕੋਈ ਤਸੀਹੇ ਨਹੀਂ ਦਿੰਦੇ, ਅਸੀਂ ਤਾਂ ਸਿਰਫ ਵੇਖਣ ਵਾਸਤੇ ਦਰਸ਼ਨ ਕਰਨ ਵਾਸਤੇ ਬੁਲਾਇਆ।
ਤੁਝ ਢਿੱਗ ਹੀ ਪਹੁੰਚਾਵਹਿ ਦੋਈ,
ਵੇਖ ਕੇ ਦੋਨਾਂ ਨੂੰ ਵਾਪਸ ਮਾਤਾ ਦੇ ਕੋਲ ਹੀ ਪਹੁੰਚਦੇ ਕਰ ਦਿਆਂਗੇ। ਕਹਿ ਦਿਓ ਜੇ ਕਿ ਮਾਤਾ ਅਸੀਂ ਸਿਰਫ ਦਰਸ਼ਨ ਕਰਨੇ ਆ, ਤੇ ਦਰਸ਼ਨ ਕਰਕੇ ਦੋਨਾਂ ਨੂੰ ਤੁਹਾਡੇ ਕੋਲ ਵਾਪਸ ਭੇਜ ਦੇਵਾਂਗੇ।
ਮੋਰੰਡੇ ਸ਼ਰੰਗਰ ਪੁਨੇ ਆਇਓ,
ਕਹਿੰਦੇ ਉਹ ਮੋਰੰਡੇ ਦੇ ਦੋਵੇਂ ਰੰਗੜ ਫਿਰ ਚੱਲ ਕੇ ਆਏ ਜਿੱਥੇ ਠੰਡੇ ਬੁਰਜ ਵਿੱਚ ਮਾਤਾ ਜੀ ਕੈਦ ਸਨ।
ਨਿਕਟ ਮਾਤ ਕੇ ਹੋਏ ਅਲਾਇਓ,
ਮਾਤਾ ਜੀ ਦੇ ਕੋਲ ਆ ਕੇ ਬੋਲੇ ਦੋਵੇਂ ਰੰਗੜ ਫਿਰ ਕਹਿਣ ਲੱਗੇ,
ਪਿਖੈ ਨਵਾਬ ਪਠਾਵੈ ਫੇਰ,
ਕਹਿਣ ਲੱਗੇ ਮਾਤਾ ਇਹ ਗੁਰੂ ਦੇ ਪੁੱਤਰ ਨੇ, ਸਾਨੂੰ ਇਸ ਗੱਲ ਦਾ ਪਤਾ ਹੈ, ਤੇ ਤੁਸੀਂ ਘਬਰਾਓ ਨਾ, ਹੌਸਲਾ ਰੱਖੋ, ਸੂਬੇ ਸਰਹੰਦ ਨੇ ਸਿਰਫ ਇਹਨਾਂ ਦੇ ਦਰਸ਼ਨ ਹੀ ਕਰਨੇ ਆ, ਉਹ ਸਿਰਫ ਇਹਨਾਂ ਨੂੰ ਵੇਖਣਾ ਚਾਹੁੰਦੇ ਆ, ਵੇਖ ਕੇ ਦੁਬਾਰਾ ਤੁਹਾਡੇ ਕੋਲ ਛੱਡ ਜਾਵਾਂਗੇ।
ਚਾਹਤ ਸਭਾ ਵਿਖੇ ਇੱਕ ਵੀਰ,
ਬਸ ਇੱਕ ਵਾਰ ਇਹ ਸਭਾ ਚ ਆ ਜਾਣ, ਸਭਾ ਚ ਜਾ ਕੇ ਦਰਸ਼ਨ ਦੇ ਦੇਣ।
ਜੁਗ ਪੋਤਰੇ ਜੁਗ ਯਾਨੋ ਪਰ ਥਿਰ,
ਦੋਵੇਂ ਸਾਹਿਬਜ਼ਾਦੇ ਮਾਤਾ ਜੀ ਦੇ ਦੋਨਾਂ ਗੋਡਿਆਂ ਤੇ ਬੈਠੇ ਹੋਏ, ਮਾਤਾ ਜੀ ਨੇ ਦੋਨਾਂ ਨੂੰ ਗੋਦ ਚ ਬਿਠਾਇਆ ਹੋਇਆ ਸੀ, ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਦੋਨਾਂ ਨੂੰ ਇੱਕ ਇੱਕ ਗੋਡੇ ਤੇ ਦੋਨਾਂ ਨੂੰ ਬਿਠਾ ਕੇ ਤੇ ਉੱਤੇ ਨਾ ਆਪਣੀ ਜਿਹੜੀ ਚੁੰਨੀ ਸੀ ਉਹਦੇ ਨਾਲ ਦੋਨਾਂ ਦੇ ਸਿਰ ਕੱਜੇ ਹੋਏ ਵਿੱਚ ਏਦਾਂ ਬੁੱਕਲ ਦੇ ਵਿੱਚ ਲੁਕੋਏ ਹੋਏ ਸਨ।
ਨਿਜ ਪਟ ਤੇ ਆਛਾਦਾਨ ਤਿਨ ਕਰ,
ਆਛਾਦਨ, ਆਛਾਦਨ ਦਾ ਮਤਲਬ ਹੁੰਦਾ ਟੱਕਣਾ। ਤੋ ਮਾਤਾ ਜੀ ਨੇ ਦੋਨਾਂ ਬੱਚਿਆਂ ਨੂੰ, ਆਪਣੇ ਦੋਨਾਂ ਪੋਤਰਿਆਂ ਨੂੰ ਨਾ ਆਪਣੇ ਸਿਰ ਤੇ ਜਿਹੜੀ ਚੁੰਨੀ ਲਈ ਸੀ ਉਹਦੇ ਨਾਲ ਹੀ ਏਦਾਂ ਟੱਕਿਆ ਹੋਇਆ, ਕਿਉਂਕਿ ਮੋਟੇ ਕੱਪੜੇ ਪਾਪੀ ਗੰਗੂ ਦੇ ਘਰ ਹੀ ਰਹਿ ਗਏ ਸੀ, ਪਤਲੇ ਪਤਲੇ ਤਨ ਵਾਲੇ ਕੱਪੜੇ ਸਨ, ਤੋ ਠੰਡ ਜ਼ਿਆਦਾ ਸੀ। ਤੋ ਮਾਤਾ ਜੀ ਨੇ ਆਪਣੀ ਚੁੰਨੀ ਦੇ ਨਾਲ ਹੀ ਦੋਨਾਂ ਬੱਚਿਆਂ ਨੂੰ, ਆਪਣੇ ਪੋਤਰਿਆਂ ਨੂੰ ਵਿੱਚ ਲੁਕੋਇਆ ਹੋਇਆ ਸੀ।
ਬੈਠੀ ਹੁਤੀ ਮਾਤ ਬਹੁ ਨੇਹੂ,
ਬੜਾ ਨੇਹ ਆ ਮਾਤਾ ਜੀ ਦਾ ਆਪਣੇ ਪੋਤਰਿਆਂ ਨਾਲ, ਆਪਣੇ ਪਿਆਰੇ ਜਾਨ ਤੋਂ ਪਿਆਰੇ ਪੋਤਰਿਆਂ ਨਾਲ।
ਬਾਰ ਬਿਲੋਚਨ ਬਹਿਓ ਅਛੇਹੂ,
ਮਾਤਾ ਜੀ ਦੇ ਨੇਤਰਾਂ ਚੋਂ ਜਲ ਵੀ ਵਗ ਰਿਹਾ ਵਿਰਾਗ ਵਿੱਚ, ਕਿਉਂਕਿ ਬਹੁਤ ਜ਼ਿਆਦਾ ਇਹੋ ਜਿਹਾ ਸਮੱਸਿਆ ਭਰਿਆ ਸਮਾਂ ਹੈ ਕਿ ਆਪਣੇ ਪੁੱਤਰ ਦਾ ਨਹੀਂ ਪਤਾ, ਵੱਡੇ ਪੋਤਰਿਆਂ ਦਾ ਨਹੀਂ ਪਤਾ ਕਿੱਥੇ ਨੇ, ਕਿਸ ਹਾਲਤ ਵਿੱਚ ਨੇ, ਇਹ ਹੁਣ ਪਤਾ ਨਹੀਂ ਕੀ ਕਰਨਗੇ। ਤੋ ਮਾਤਾ ਜੀ ਦੇ ਵਿਰਾਗ ਵਿੱਚ ਨੇਤਰ ਵੀ ਭਰੇ ਹੋਏ ਨੇ।
ਤਬ ਜੁਝਾਰ ਸਿੰਘ ਹੋਏ ਸਵਧਾਨ,
ਉਹ ਜਦੋਂ ਆ ਕੇ ਬੁਲਾਉਂਦੇ ਆ ਨਾ ਵੀ ਮਾਤਾ ਜੀ ਦੇ ਦਿਓ, ਤੇ ਮਾਤਾ ਜੀ ਥੋੜਾ ਜਿਹਾ ਵਿਰਾਗ ਵਿੱਚ ਆਏ ਤੇ ਗੋਦ ਵਿੱਚ ਬਾਬਾ ਜੋਰਾਵਰ ਸਿੰਘ ਜੀ ਬੈਠੇ ਸਨ। ਬਾਬਾ ਜੋਰਾਵਰ ਸਿੰਘ ਜੀ ਨੇ ਚੁੰਨੀ ਜਿਹੜੀ ਆਪਣੇ ਚਿਹਰੇ ਤੋਂ ਪਾਸੇ ਲਾਈ ਤੇ ਸਾਵਧਾਨ ਹੋ ਕੇ ਬਾਹਰ ਨੂੰ ਆਏ।
ਦਾਦੀ ਪਟਕੋ ਗਹਿ ਨਿਜ ਪਾਨ,
ਆਪਣੀ ਦਾਦੀ ਦਾ ਜਿਹੜਾ ਪੱਲਾ ਸੀ ਉਹ ਆਪਣੇ ਹੱਥ ਵਿੱਚ ਪਕੜ ਕੇ
ਨਿਜ ਉੱਪਰ ਤੇ ਕਰਿਓ ਉਤਾਰਨ
ਆਪਣੇ ਚਿਹਰੇ ਤੋਂ ਬਾਬਾ ਜੋਰਾਵਰ ਸਿੰਘ ਜੀ ਨੇ ਉਹ ਪੱਲਾ ਪਾਸੇ ਕੀਤਾ ਹੈ
ਉੱਠ ਠਾਂਡੇ ਹੋਏ ਕੀਨ ਉਚਾਰਨ
ਗੋਦੀ ਜੋ ਉੱਠ ਕੇ ਖਲੋ ਗਏ ਤਿਆਰ ਬਰ ਤਿਆਰ ਹੋ ਕੇ ਤੇ ਸਾਹਮਣੇ ਰੰਗੜ ਖੜੇ ਰੰਗੜਾਂ ਨੂੰ ਵੇਖਦੇ ਐ ਫਿਰ ਮਾਤਾ ਜੀ ਵੱਲ ਵੇਖਦੇ ਨੇ
ਕਿਉਂ ਦਾਦੀ ਤੂੰ ਕਰੈ ਬਿਖਾਦਾ
ਕਿੰਨਾ ਹੌਸਲਾ ਹੈ 9 ਸਾਲ ਦੀ ਉਮਰ ਚ ਧੰਨ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਮਾਤਾ ਜੀ ਦਾਦੀ ਮਾਂ ਕਿਉਂ ਬਿਖਾਦ ਕਰਦੇ ਹੋ ਕਿਉਂ ਨੇਤਰਾਂ ਚੋਂ ਨੀਰ ਵਹਾਉਂਦੇ ਜੇ
ਤੁਰਕਨ ਸੰਗ ਸਦਾ ਹਮ ਬਾਦਾ
ਇਹਨਾਂ ਮਲੇਛਾਂ ਨਾਲ ਸਾਡੀ ਮੁੱਢ ਤੋਂ ਲੱਗਦੀ ਆਈ ਹੈ ਇਹ ਕੋਈ ਸਾਡੇ ਵਾਸਤੇ ਨਵੀਂ ਗੱਲ ਤਾਂ ਨਹੀਂ ਹੈ ਸਾਡੇ ਪਿਤਾ ਸਾਡੇ ਦਾਦਾ ਪੜਦਾਦਾ ਸਾਡੀ ਇਹਨਾਂ ਦੀ ਮੁੱਢ ਤੋਂ ਲੱਗਦੀ ਆਈ ਹੈ ਮੁੱਢ ਤੋਂ ਸਾਡਾ ਇਹਨਾਂ ਨਾਲ ਵਿਰੋਧ ਚੱਲ ਰਿਹਾ ਜੰਗ ਚੱਲ ਰਿਹਾ ਇਹਨਾਂ ਜਰਵਾਣਿਆਂ ਨਾਲ ਮਾਤਾ ਤੁਸੀਂ ਕਿਉਂ ਆਪਣੇ ਨੇਤਰਾਂ ਚੋਂ ਨੀਰ ਵਹਾਉਂਦੇ ਹੋ ਵੇਖੋ 9 ਸਾਲ ਦੀ ਉਮਰ ਦੇ ਬਾਲਕ ਆਪਣੀ ਮਾਂ ਦਾਦੀ ਨੂੰ ਹੌਸਲਾ ਦੇ ਰਹੇ ਆ ਧੀਰਜ ਦੇ ਰਹੇ ਆ ਧੰਨ ਬਾਬਾ ਜੋਰਾਵਰ ਸਿੰਘ ਜੀ
ਅਬ ਨਹਿ ਜਾਹੇ ਕਹਾਂ ਬਣੇ ਆਵੇ
ਤੇ ਜੇ ਹੁਣ ਨਾ ਜਾਈਏ ਤੇ ਕੀ ਬਣ ਜਾਏਗਾ ਅਸੀਂ ਨਾ ਜਾਵਾਂਗੇ ਤੇ ਕੀ ਹੋਵੇਗਾ
ਜਾਂ ਤੇ ਉਚਿਤ ਸਭਾ ਮਹਿ ਜਾਵੇ
ਜਾਣਾ ਹੀ ਉਚਿਤ ਹੈ ਵੇਖੀਏ ਅਸੀਂ ਕੀ ਕਹਿੰਦੇ ਆ ਇਹਨਾਂ ਨਾਲ ਜਾ ਕੇ ਗੱਲਬਾਤ ਕੀਤਿਆਂ ਹੀ ਗੱਲ ਬਣਦੀ ਹੈ ਇਹਨਾਂ ਦੀਆਂ ਗੱਲਾਂ ਸੁਣਾਂਗੇ ਆਪਣਾ ਨਿਰਣਾ ਦੱਸਾਂਗੇ ਵੀ ਸਾਡਾ ਨਿਸ਼ਚਾ ਕੀ ਹੈ ਇਹ ਬੁਲਾਉਂਦੇ ਆ ਜਾ ਕੇ ਵੇਖੀਏ ਅਸੀਂ ਇਹ ਸਾਡੇ ਨਾਲ ਕਿਉਂ ਮਿਲਣਾ ਚਾਹੁੰਦੇ ਹਨ
ਫਤਿਹ ਸਿੰਘ ਕੋ ਲੈ ਕਰ ਸਾਥ
ਬਾਬਾ ਫਤਿਹ ਸਿੰਘ ਜੀ ਵੀ ਉੱਠ ਖਲੋਤੇ ਧੰਨ ਬਾਬਾ ਜੋਰਾਵਰ ਸਿੰਘ ਆਪਣੇ ਛੋਟੇ ਵੀਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਬਾਂਹ ਫੜੀ ਚੱਲ ਫਤਿਹ ਸਿੰਘ ਆਪਾਂ ਚੱਲੀਏ ਰੰਗੜ ਅੱਗੇ ਅੱਗੇ ਤੁਰ ਪਏ ਸਾਹਿਬਜ਼ਾਦੇ ਨਾਲ ਨਾਲ ਚੱਲ ਪਏ
ਚਲੇ ਗੁਰੂ ਸੁਤ ਜਿਮ ਨਿਸਨਾਥ
ਕਹਿੰਦੇ ਦੋਵੇਂ ਗੁਰੂ ਦੇ ਸਾਹਿਬਜ਼ਾਦੇ ਤੁਰੇ ਜਾ ਰਹੇ ਨੇ ਮਾਨੋ ਦੋ ਚੰਨ ਤੁਰੇ ਜਾਂਦੇ ਨੇ ਚੰਨ ਦੋ ਚੰਨ ਤੁਰੇ ਜਾਂਦੇ ਆ ਧਰਤੀ ਤੇ ਇੱਕ ਚੰਨ ਦਾ ਨਾਂ ਆ ਧੰਨ ਬਾਬਾ ਜੋਰਾਵਰ ਸਿੰਘ ਤੇ ਦੂਜੇ ਚੰਨ ਦਾ ਨਾਂ ਆ ਧੰਨ ਬਾਬਾ ਫਤਿਹ ਸਿੰਘ ਸਾਹਿਬ ਦੋਵੇਂ ਚੰਨ ਤੁਰੇ ਜਾ ਰਹੇ ਨੇ
ਸੁੰਦਰ ਬਦਨ ਮ੍ਰਿਦੁਲ ਜਿਨ ਅੰਗ
ਚਿਹਰੇ ਬੜੇ ਸੁਨੱਖੇ ਬੜੇ ਸੁੰਦਰ ਤੇ ਸਰੀਰ ਦੇ ਅੰਗ ਬੜੇ ਕੋਮਲ ਕੂਲੇ ਹੱਥ ਦੀਆਂ ਤਲੀਆਂ ਲਾਲ ਠੰਡ ਸੀ ਬੁੱਲ ਵੀ ਨੀਲੇ ਹੋਏ ਹੋਏ ਨੇ ਪਰ ਚਿਹਰਾ ਬੜਾ ਸੁੰਦਰ ਦਗ ਦਗ ਪਿਆ ਕਰਦਾ ਚਿਹਰਿਆਂ ਤੇ ਕ੍ਰਾਂਤੀਆਂ ਤੇ ਲਾਲੀਆਂ ਹਨ
ਚਪਲ ਬਿਲੋਚਨ ਚਾਰੂ ਰੰਗ
ਨੇਤਰ ਬੜੇ ਚੰਚਲ ਨੇ ਸਾਹਿਬਜ਼ਾਦਿਆਂ ਦੀਆਂ ਅੱਖਾਂ ਬੜੀਆਂ ਤਿੱਖੀਆਂ ਜਿਵੇਂ ਹਿਰਨੋਟੇ ਹਿਰਨੋਟੇ ਦੇ ਬੱਚੇ ਦੀਆਂ ਹੁੰਦੀਆਂ ਨਾ ਹਿਰਨ ਦੇ ਬੱਚੇ ਦੀਆਂ ਏਦਾਂ ਨੇਤਰ ਬੜੇ ਚੰਚਲ ਤੇ ਰੰਗ ਬੜਾ ਅਨੋਖਾ ਨੇਤਰਾਂ ਦਾ ਸਾਹਿਬਜ਼ਾਦਿਆਂ ਦੇ ਨੇਤਰਾਂ ਦੀਆਂ ਜਿਹੜੀਆਂ ਚਿੰਮੀਆਂ ਨੇ ਉਹ ਰੰਗ ਬੜਾ ਅਸਚਰਜ ਹੈ ਬੜੇ ਸੋਹਣੇ ਰੰਗ ਦੇ ਨੇਤਰ ਹਨ
ਸੰਮਤ ਅਲਪ ਬੈਸ ਹੈ ਜਿਨ ਕੀ
ਛੋਟੀ ਉਮਰ ਹੈ ਇਕਨਾਂ ਦੀ ਉਮਰ 7 ਸਾਲ ਹੈ ਇਕਨਾਂ ਦੀ ਉਮਰ 9 ਸਾਲ ਦੀ ਹੈ
ਸੁੰਦਰ ਆਭਾ ਦੋਨੋ ਤਨ ਕੀ
ਦੋਨਾਂ ਦੇ ਸਰੀਰਾਂ ਦੀ ਆਭਾ ਬੜੀ ਸੁੰਦਰ ਹੈ ਭਾਵੇਂ ਉਮਰ ਕਰਕੇ ਛੋਟੇ ਨੇ ਪਰ ਸਰੀਰ ਦੀ ਬਣਤਰ ਤੋਂ ਪਤਾ ਲੱਗਦਾ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਸਪੂਤ ਨੇ ਜੈਸਾ ਕਲਗੀਧਰ ਜੀ ਦੇ ਸਰੀਰ ਦਾ ਜੁੱਸਾ ਸੀ ਉਦਾਂ ਦੇ ਹੀ ਦੋਨਾਂ ਸਾਹਿਬਜ਼ਾਦਿਆਂ ਦੇ ਸਰੀਰ ਹਨ
ਝਗਲੀ ਝੀਨ ਝਮਕ ਲਗ ਜਰੀ
ਧੰਨ ਗੁਰੂ ਕੇ ਲਾਲ ਜਿਨ੍ਹਾਂ ਨੇ ਧੰਨ ਮਾਤਾ ਜੀਤੋ ਦੀ ਕੁੱਖ ਨੂੰ ਭਾਗ ਲਾਇਆ ਸਰੀਰ ਤੇ ਪਤਲੇ ਕੱਪੜੇ ਨੇ ਮੋਟੇ ਕੱਪੜੇ ਤਾਂ ਰਹਿ ਗਏ ਪਿੱਛੇ ਗੰਗੂ ਦੇ ਘਰ ਪਤਲੇ ਪਤਲੇ ਕੱਪੜੇ ਹਨ ਤਨ ਤੇ
ਅੰਗ ਵਿਭੂਖਨ ਬਿਨ ਦੁੱਤ ਖਰੀ
ਗਹਿਣੇ ਸੀ ਸਰੀਰ ਤੇ ਪਹਿਲੋਂ ਪਰ ਪਾਪੀਆਂ ਨੇ ਲਾ ਲਏ ਤੇ ਕਹਿੰਦੇ ਭਾਵੇਂ ਗਹਿਣੇ ਨਹੀਂ ਹਨ ਪਹਿਲਾਂ ਲੱਕਾਂ ਨਾਲ ਤੜਾਗੀਆਂ ਬੰਨੀਆਂ ਹੁੰਦੀਆਂ ਆਨੰਦਪੁਰ ਸਾਹਿਬ ਹੱਥਾਂ ਵਿੱਚ ਸੋਨੇ ਦੇ ਕੜੇ ਹੁੰਦੇ ਪੈਰਾਂ ਵਿੱਚ ਸੋਹਣੇ ਕੰਗਣ ਪਾਏ ਹੁੰਦੇ ਕਹਿੰਦੇ ਅੱਜ ਉਹ ਕੋਈ ਗਹਿਣਾ ਨਹੀਂ ਹੈ ਸਰੀਰ ਤੇ ਪਰ ਗਹਿਣਿਆਂ ਤੋਂ ਬਿਨਾਂ ਵੀ ਗੁਰੂ ਕੇ ਲਾਲ ਬੜੇ ਸੁੰਦਰ ਅਤੀ ਸੁੰਦਰ ਆਹਾ ਸੁੰਦਰਤਾ ਕਹਿੰਦੇ ਇੱਕ ਪਾਸੇ ਪੂਰੇ ਬ੍ਰਹਿਮੰਡ ਦੀ ਸੁੰਦਰਤਾ ਰੱਖ ਦਿੱਤੀ ਜੇ ਤੇ ਦੂਜੇ ਪਾਸੇ ਧੰਨ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਦੇ ਚਰਨਾਂ ਦੇ ਨੋਹਾਂ ਦੀ ਸੁੰਦਰਤਾ ਰੱਖੀ ਜੇ ਪੂਰੇ ਬ੍ਰਹਿਮੰਡ ਦੀ ਸੁੰਦਰਤਾ ਉਸ ਸੁੰਦਰਤਾ ਦੇ ਤੁਲ ਨਹੀਂ ਹੈ
ਗਮਨੇ ਦੋਨੋ ਵੀਰ ਅਗਾਰੀ
ਦੋਵੇਂ ਵੀਰ ਯੋਧੇ ਨੇ ਭਾਵੇਂ ਉਮਰ ਛੋਟੀ ਹੈ ਪਰ ਵੀਰ ਨੇ ਯੋਧੇ ਨੇ ਦਲੇਰ ਨੇ ਤੁਰੇ ਜਾ ਰਹੇ ਹਨ।
ਰੰਗਰ ਚਾਲਿਓ ਤਿਨੋ ਪਿਛਾਰੀ,
ਪਹਿਲਾਂ ਪਿੱਛੇ ਫਿਰ ਅੱਗੇ ਲਾ ਲਿਆ ਸਾਹਿਬਜ਼ਾਦਿਆਂ ਨੂੰ ਤੇ ਰੰਗੜ ਪਿੱਛੇ ਪਿੱਛੇ ਤੁਰੇ ਜਾ ਰਹੇ ਨੇ। ਸਾਹਿਬਜ਼ਾਦਿਆਂ ਨੂੰ ਭੈ ਨਹੀਂ, ਕੋਈ ਡਰ ਨਹੀਂ। ਕਹਿੰਦੇ ਮਾਨੋ ਜਿਵੇਂ ਬੱਬਰ ਸ਼ੇਰ ਨੂੰ ਸੁਪਨੇ ਚ ਵੀ ਭੈ ਨਹੀਂ ਨਾ ਹੁੰਦਾ, ਸ਼ੇਰ ਕਦੇ ਸ਼ੇਰ ਨੂੰ ਅਨੁਭਵ ਹੀ ਨਹੀਂ ਹੈ ਵੀ ਡਰ ਕੀ ਹੁੰਦਾ, ਉਹ ਸੁਪਨੇ ਵਿੱਚ ਵੀ ਨਹੀਂ ਕਦੇ ਡਰਦਾ। ਕਹਿੰਦੇ ਇਸ ਤਰ੍ਹਾਂ ਦੋਵੇਂ ਬੱਬਰ ਸ਼ੇਰ ਹੀ ਤੁਰੇ ਜਾਂਦੇ ਆ, ਡਰ ਕੋਈ ਨਹੀਂ, ਭੈ ਕੋਈ ਨਹੀਂ, ਬੜੇ ਨਿਰਭੈ ਹੋ ਕੇ ਤੁਰੇ ਜਾ ਰਹੇ ਨੇ।
ਸਭਾ ਸਮੀਪ ਪਹੁੰਚੇ ਜਾਈ,
ਜਦੋਂ ਪਾਪੀਆਂ ਦੀ ਸਭਾ ਦੇ ਕੋਲ ਪਹੁੰਚੇ। ਕਈ ਵਿਦਵਾਨਾਂ ਨੇ ਲਿਖਿਆ ਵੀ ਨਾ ਵੱਡਾ ਦਰਵਾਜ਼ਾ ਬੰਦ ਕਰਤਾ, ਛੋਟੀ ਖਿੜਕੀ ਖੋਲਤੀ ਵੀ ਵਿੱਚੋਂ ਜਾਣਗੇ, ਸਿਰ ਝੁਕਾ ਕੇ ਅੰਦਰ ਇਹਨਾਂ ਦੀ ਮਾਨਸਿਕਤਾ ਪਰਖੀਏ ਵੀ ਇਹਨਾਂ ਦੀ ਸੁਰਤ ਵਿੱਚ ਕੀ ਚੱਲਦਾ। ਪਰ ਧੰਨ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸਾਹਿਬ ਨੇ ਪਹਿਲਾਂ ਸੀਸ ਨਹੀਂ ਆਪਣੇ ਜੁੱਤੀ ਵਾਲਾ ਪੈਰ ਪਹਿਲਾਂ ਅੰਦਰ ਰੱਖਿਆ, ਉੱਥੋਂ ਹੀ ਇਹਨਾਂ ਨੇ ਪਰਖ ਲਿਆ ਸੀ ਕਿ ਸਾਡੀ ਗੁਲਾਮੀ ਕਬੂਲਣ ਵਾਲੇ ਨਹੀਂ ਹਨ, ਇਹ ਸਾਡੀ ਈਨ ਮੰਨਣ ਵਾਲੇ ਨਹੀਂ ਹਨ।
ਮੋਰੰਡੇਸ਼ ਕਹਿ ਸਭਨ ਸੁਣਾਈ,
ਸਭਾ ਵਿੱਚ ਆ ਗਏ। ਮੋਰਿੰਡੇ ਦਾ ਜਿਹੜਾ ਜਾਨੀ ਖਾ ਮਾਨੀ ਖਾ ਰੰਗੜ ਸੀ ਇਹ ਬੋਲਿਆ,
ਸਾਹਿਬਜ਼ਾਦਿਓ ਪਿਤਾ ਤੁਹਾਰਾ,
ਬੋਲਿਆ ਸਾਹਿਬਜ਼ਾਦਿਆਂ ਨੂੰ, ਕਹਿੰਦਾ ਹੇ ਸਾਹਿਬਜ਼ਾਦਿਓ ਤੁਹਾਡੇ ਜੋ ਪਿਤਾ ਸਨ,
ਗੜ ਚਮਕੌਰ ਘੇਰ ਗਏ ਮਾਰਾ,
ਉਹਨਾਂ ਨੂੰ ਅਸੀਂ ਚਮਕੌਰ ਦੀ ਗੜੀ ਵਿੱਚ ਘੇਰ ਕੇ ਮਾਰ ਕੇ ਮੁਕਾ ਦਿੱਤਾ।
ਤਹ ਤੁਮਰੇ ਦੁਵੇ ਭਰਾਤ ਪਰਹਾਰੀ,
ਇੱਥੇ ਤੁਹਾਡੇ ਦੋ ਵੱਡੇ ਭਰਾ ਵੀ ਮਾਰ ਦਿੱਤੇ ਹਨ, ਕਤਲ ਕਰ ਦਿੱਤੇ ਹਨ।
ਸੰਗੀ ਸਿੰਘ ਸਕਲ ਸੋ ਮਾਰੀ,
ਇਹਨੇ ਤੇਰੇ ਤੁਹਾਡੇ ਪਿਤਾ ਦੇ ਨਾਲ ਸਿੰਘ ਸੀ ਉਹ ਵੀ ਅਸੀਂ ਸਾਰੇ ਮਾਰ ਦਿੱਤੇ ਹੈ, ਇੱਕ ਵੀ ਸਿੰਘ ਅਸੀਂ ਜਿਉਂਦਾ ਨਹੀਂ ਛੱਡਿਆ।
ਅਬ ਤੁਮਰੋ ਰਾਖਾ ਨਹਿ ਕੋਈ,
ਇਸ ਵਕਤ ਹੁਣ ਤੁਹਾਡਾ ਕੋਈ ਰਾਖਾ ਨਹੀਂ ਹੈ। ਰੰਗੜ ਬੋਲੇ ਇਸ ਵੇਲੇ ਹੁਣ ਤੁਹਾਨੂੰ ਜੇ ਭਰੋਸਾ ਹੋਵੇ ਵੀ ਤੁਹਾਡਾ ਪਿਓ ਤੁਹਾਨੂੰ ਰੱਖ ਲੂ, ਉਹਨਾਂ ਨੂੰ ਅਸੀਂ ਛੱਡਿਆ ਹੀ ਨਹੀਂ, ਖਤਮ ਕਰ ਦਿੱਤਾ, ਇਸ ਵਕਤ ਤੁਹਾਡਾ ਕੋਈ ਰਾਖਾ ਰਖਵਾਲਾ ਨਹੀਂ।
ਆਨ ਉਬਾਰੇ ਇਨ ਤੇ ਜੋਈ,
ਜਿਹੜਾ ਸੂਬੇ ਸਰਹੰਦ ਤੋਂ ਤੁਹਾਨੂੰ ਆ ਕੇ ਬਚਾ ਸਕੇ ਉਭਾਰ ਸਕੇ, ਇਸ ਵਕਤ ਹੁਣ ਕੋਈ ਤੁਹਾਡਾ ਰਖਵਾਲਾ ਨਹੀਂ।
ਇਹ ਨਵਾਬ ਸਰਦਾਰ ਤਮਾਮੋ,
ਆ ਨਵਾਬ ਸਾਹਿਬ ਬੈਠੇ ਆ ਸੂਬਾ ਸਰਹੰਦ ਜੀ, ਆ ਨੇੜੇ ਤੇੜੇ ਜਿੰਨੇ ਵੱਡੇ ਵੱਡੇ ਨਵਾਬ ਵਜ਼ੀਰ ਅਹਿਲਕਾਰ ਬੈਠੇ ਹਨ,
ਝੁਕ ਸਿਰ ਤੇ ਤੁਮ ਕਰੋ ਸਲਾਮੋ,
ਇਹਨਾਂ ਨੂੰ ਝੁਕ ਕੇ ਸੀਸ ਝੁਕਾ ਕੇ ਸਲਾਮ ਕਰੋ। ਏਦਾਂ ਬੋਲਿਆ, ਇਹ ਸੂਬਾ ਸਰਹੰਦ ਹੈ, ਇਹ ਨਾਲ ਅਹਿਲਕਾਰ ਬੈਠੇ ਆ ਸਾਰੇ, ਇੱਥੇ ਹੁਣ ਤੁਹਾਨੂੰ ਕੋਈ ਰੱਖਣ ਵਾਲਾ ਨਹੀਂ, ਇਹਨਾਂ ਅੱਗੇ ਆਪਣਾ ਸੀਸ ਝੁਕਾ ਕੇ ਸਲਾਮ ਕਰੋ। ਇੱਕ ਕਵੀਸ਼ਰ ਨੇ ਬੜੀ ਸੋਹਣੀ ਕਵਿਤਾ ਲਿਖੀ ਹੈ, ਕਹਿੰਦੇ ਉਹਨਾਂ ਭਰੇ ਦਰਬਾਰ ਅੰਦਰ ਜਾ ਕੇ ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ, ਸਤਿ ਸ੍ਰੀ ਅਕਾਲ ਦਾ ਮਾਰ ਨਾਰਾ, ਤਸਬੀ ਕਾਜੀ ਦੇ ਹੱਥੋਂ ਛੁਡਾ ਦਿੱਤੀ। ਸੂਬਾ ਆਖਦਾ ਕਰੋ ਸਲਾਮ ਮੁੰਡਿਓ, ਉਹਨਾਂ ਅੱਗੋਂ ਧੌਣ ਅਕੜਾ ਦਿੱਤੀ, ਉਹਨੇ ਦਿੱਤਾ ਖੌਫ ਤਲਵਾਰ ਦਾ, ਜਦੋਂ ਇਹਨਾਂ ਹੱਸ ਕੇ ਧੌਣ ਅਕੜਾ ਦਿੱਤੀ। ਸੂਬਾ ਆਖਦਾ ਕਰੋ ਸਲਾਮ ਮੁੰਡਿਓ, ਉਹਨਾਂ ਅੱਗੋਂ ਜੁੱਤੀ ਵਿਖਾ ਦਿੱਤੀ, ਉਹਨੇ ਦਿੱਤਾ ਖੌਫ ਤਲਵਾਰ ਦਾ, ਜਦੋਂ ਉਹਨਾਂ ਹੱਸ ਕੇ ਧੌਣ ਅਕੜਾ ਦਿੱਤੀ। ਕਹਿੰਦੇ ਇਹਦੇ ਅੱਗੇ ਸੀਸ ਕਿਵੇਂ ਝੁਕ ਸਕਦਾ, ਨਹੀਂ ਝੁਕੇਗਾ, ਇਹ ਸੀਸ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਚ ਝੁਕਿਆ ਹੋਇਆ, ਇਹ ਕਿਤੇ ਹੋਰ ਨਹੀਂ ਝੁਕ ਸਕਦਾ। ਬੋਲਿਆ ਰੰਗੜ, ਝੁਕਾਓ ਇੱਥੇ ਸੀਸ, ਸਲਾਮ ਕਰੋ, ਸਜਦਾ ਕਰੋ, ਇਹ ਸੂਬੇ ਸਰਹੰਦ ਵਜ਼ੀਰ ਖਾਨ ਦੀ ਸਭਾ ਹੈ।
ਨਹਿ ਮਾਰਹਿੰਗੇ ਲਿਹੇ ਬਚਾਈ,
ਇਹ ਫਿਰ ਮਾਰਨਗੇ ਨਹੀਂ ਤੁਹਾਨੂੰ, ਅਸੀਂ ਤੁਹਾਨੂੰ ਬਚਾ ਲਾਂਗੇ ਜੇ ਤੁਸੀਂ ਸੀਸ ਝੁਕਾਓਗੇ।
ਜੀਵਤ ਰਹੀ ਹੈ ਸੀਸ ਝੁਕਾਈ,
ਸੀਸ ਝੁਕਾ ਕੇ ਰਹੋਗੇ ਤੇ ਜਿਉਂਦੇ ਰਹੋਗੇ, ਪਰ ਮੇਰੇ ਪਾਤਸ਼ਾਹ ਨੇ ਸਿਖਾਇਆ ਸੀਸ ਝੁਕਾ ਕੇ ਵੀ ਜੀਵਣਾ ਕਾਹਦਾ ਜੀਵਣਾ, ਜਿਹੜਾ ਨਿਤ ਮਰਨਾ ਪਵੇ, ਰੋਜ਼ ਦੇ ਮਰਨ ਨਾਲੋਂ ਇੱਕੋ ਵਾਰੀ ਅਣਖ ਨਾਲ ਮਰ ਜਾਣਾ ਚੰਗਾ ਹੁੰਦਾ ਹੈ। ਨਿਤ ਨਿਤ ਦਾ ਮਰਨਾ ਤੇ ਇੱਕ ਵਾਰੀ ਇੱਕੋ ਵਾਰ ਅਣਖ ਨਾਲ ਮਰ ਜਾਣ ਚ ਬੜਾ ਫਰਕ ਹੁੰਦਾ। ਸੂਰਮੇ ਅਣਖ ਨਾਲ ਮਰਨਾ ਪਸੰਦ ਕਰਦੇ ਆ ਰੋਜ਼ ਦੇ ਮਰਨ ਨਾਲ। ਕਹਿੰਦੇ ਜੇ ਸੀਸ ਝੁਕਾ ਕੇ ਰਹੋਗੇ ਤਾਂ ਜਿਉਂਦੇ ਰਹੋਗੇ, ਜੇ ਸੀਸ ਹੀ ਝੁਕਾ ਲਿਆ ਤੇ ਫਿਰ ਕਾਹਦਾ ਜੀਵਨ। 700 ਸਾਲ ਤੋਂ ਚੁਕਾਈ ਬੈਠੇ ਹਿੰਦੁਸਤਾਨ ਦੇ ਲੋਕ ਸਿਰ, ਕਾਹਦਾ ਜੀਵਨ ਸੀ? ਉਹਨਾਂ ਦਾ ਜੀਵਨ ਨਰਕ ਬਣਿਆ ਪਿਆ ਸੀ। ਹਾਂਜੀ,
ਸੁਣ ਜੋ ਰਾਵਰ ਸਿੰਘ ਬਨ ਸਵਧਾਨ,
ਜਦੋਂ ਏਦਾਂ ਬੋਲੇ ਨਾ ਤੇ ਬਾਬਾ ਜੋਰਾਵਰ ਸਿੰਘ ਨੇ ਛਾਤੀ ਚੌੜੀ ਕੀਤੀ, ਸਿਰ ਤਾਂ ਨੂੰ ਅਕੜਾਇਆ ਤੇ ਗਰਜਵੀਂ ਆਵਾਜ਼ ਵਿੱਚ ਬੋਲੇ,
ਸਭਨ ਸੁਨਾਵਤ ਬਾਕ ਬਖਾਨ।
ਇੰਨੀ ਕੁ ਗਰਜਵੀਂ ਆਵਾਜ਼ ਸੀ ਵੀ ਪੂਰੀ ਸਭਾ ਦੇ ਕੰਨਾਂ ਚ ਆਵਾਜ਼ ਪਵੇ। ਜਿਵੇਂ ਬੱਦਲ ਨਹੀਂ ਗਰਜਦਾ ਹੁੰਦਾ, ਬੱਦਲ ਦੀ ਗਰਜ ਵਾਂਗੂ ਕੜਕ ਕੜਕ ਕੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬੋਲੇ,
ਸ਼੍ਰੀ ਸਤਿਗੁਰ ਜੋ ਪਿਤਾ ਹਮਾਰਾ।
ਸੰਗਤ ਜੀ, ਇੱਥੇ ਇੱਕ ਵਿਚਾਰ ਕਰਨੀ ਅਤਿ ਜ਼ਰੂਰੀ ਹੈ। ਸਾਹਿਬਜ਼ਾਦਿਆਂ ਦਾ ਸਾਕਾ ਤੁਸੀਂ ਸੁਣੋਗੇ, ਇੱਥੇ ਰੋਣਾ ਧੋਣਾ ਨਹੀਂ ਹੈ, ਕਿਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅੱਜ ਕੱਲ੍ਹ ਪਿਛਲੇ 5-7-10 ਸਾਲਾਂ ਤੋਂ ਸਾਹਿਬਜ਼ਾਦਿਆਂ ਦੇ ਸਾਕੇ ਨੂੰ ਰੋ ਧੋ ਕੇ ਵਰਣਨ ਕੀਤਾ ਜਾਂਦਾ ਰਿਹਾ ਸਾਡੇ ਵਿਦਵਾਨਾਂ ਵੱਲੋਂ। ਚੰਗੀ ਭਲੀ ਸੂਰਮਿਆਂ ਦੀ ਕੌਮ ਨੂੰ ਰੋਣ ਪਿੱਟਣ ਵਾਲੇ ਪਾਸੇ ਲਾ ਦਿੱਤਾ ਵੀ ਸ਼ੋਗ ਬਣਾਓ ਜੀ, ਯੇ ਕਰੋ ਜੀ, ਵੋ ਕਰੋ ਜੀ, ਜਿੰਨੇ ਮੂੰਹ ਉਨੀਆਂ ਗੱਲਾਂ। ਪਰ ਇੱਥੇ ਕਿਤੇ ਤੁਹਾਨੂੰ ਲੱਗਦੀ ਹੈ ਢਹਿੰਦੀ ਕਲਾ ਰੋਣ ਧੋਣ ਵਾਲੀ? ਜੇ ਮਾਂ ਗੁਜਰੀ ਨੇ ਨੇਤਰਾਂ ਚੋਂ ਨੀਰ ਵਹਾਇਆ ਤੇ ਬਾਬਾ ਜੋਰਾਵਰ ਸਿੰਘ ਕਹਿੰਦੇ, ਮਾਤਾ ਕਿਉਂ ਰੋਂਦੇ ਜੇ? ਸਾਡੀ ਨਾ ਤੁਰਕਾਂ ਨਾਲ ਮੁੱਢ ਤੋਂ ਚੱਲਦੀ ਆਈ ਹੈ, ਕੋਈ ਨਵੀਂ ਥੋੜੀ ਹੋਣ ਲੱਗੀ ਹੈ। ਇੱਥੇ ਕਿਤੇ ਹੈ ਕਿਤੇ ਖਾਲਸਾ ਜੀ? ਇਹ ਜਿਹੜਾ ਇਮੋਸ਼ਨਲ ਕਰਕੇ ਨਾ ਲੋਕਾਂ ਨੂੰ, ਉਹਨਾਂ ਕੋਲੋਂ ਚੰਗੀ ਵਧੀਆ ਵਾਹਵਾ ਖੱਟੀ ਜਾਂਦੀ ਹੈ, ਫਿਰ ਇਮੋਸ਼ਨਲ ਕਰਕੇ ਚੰਗੇ ਪੈਸੇ ਵੱਟੇ ਜਾਂਦੇ ਹੈ ਤੇ ਉਹਦੇ ਨਾਂ ਬਣਾ ਦਿੱਤੇ ਗਏ ਕਈ ਪ੍ਰਕਾਰ ਦੇ। ਗੁਰੂ ਖਾਲਸਾ ਜੀ, ਸੁਚੇਤ ਹੋਈਏ, ਜਦੋਂ ਸ਼ਹੀਦਾਂ ਦਾ ਇਤਿਹਾਸ ਵਰਣਨ ਕੀਤਾ ਜਾਏ ਉਹ ਚੜ੍ਹਦੀ ਕਲਾ ਚ ਵਰਣਨ ਹੋਣਾ ਚਾਹੀਦਾ, ਨਾ ਕਿ ਰੋ ਧੋ ਕੇ। ਤੋ ਇੱਥੇ ਗਰੀਬ ਨਵਾਜ ਪਾਤਸ਼ਾਹ ਦੇ ਸਪੂਤ ਧੰਨ ਬਾਬਾ ਜੋਰਾਵਰ ਸਿੰਘ ਜੀ ਕੜਕਵੀਂ ਆਵਾਜ਼ ਵਿੱਚ, ਗਰਜਵੀਂ ਆਵਾਜ਼ ਵਿੱਚ ਬੋਲੇ,
ਜਗ ਮਹਿ ਕੌਣ ਸਕੈ ਤਿਹ ਮਾਰਾ।
ਸੁਣੋ ਮਲਿਛ, ਕੌਣ ਹੈ ਐਸਾ ਜਗਤ ਵਿੱਚ ਬਲੀ ਜਿਹੜਾ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਰ ਸਕੇ? ਉਹ ਤਾਂ ਕਾਲ ਦੇ ਵੀ ਕਾਲ ਮਹਾਕਾਲ ਨੇ।
ਸਤ ਸ੍ਰੀ ਅਕਾਲ।
ਜਿਹੜਾ ਕਾਲ ਸਾਰੇ ਜੱਗ ਨੂੰ ਮਾਰਨ ਵਾਲਾ, ਉਸ ਕਾਲ ਨੂੰ ਵੀ ਮਾਰਨ ਵਾਲੇ ਮਹਾਕਾਲ ਕਲਗੀਧਰ ਸਵਾਮੀ ਸਾਡੇ ਪਿਤਾ ਗੁਰਦੇਵ ਨੇ, ਕੌਣ ਐਸਾ ਬਲੀ ਜਗਤ ਵਿੱਚ ਜਿਹੜਾ ਉਹਨਾਂ ਨੂੰ ਮਾਰ ਸਕੇ?
ਜਿਮ ਆਕਾਸ਼ ਕੋ ਕਿਆ ਕੋਈ ਮਾਰ ਹੈ।
ਆਕਾਸ਼ ਨੂੰ ਕੋਈ ਮਾਰ ਸਕਦਾ? ਤਲਵਾਰ ਲਵੇ ਤੇ ਆਕਾਸ਼ ਨੂੰ ਵੱਢ ਸਕਦਾ? ਗੋਲੀ ਨਾਲ, ਤੋਪ ਨਾਲ, ਤੀਰ ਨਾਲ ਕਿ ਆਕਾਸ਼ ਨੂੰ ਕੋਈ ਮਾਰ ਸਕਦਾ? ਨਹੀਂ ਮਾਰ ਸਕਦਾ। ਜਿਵੇਂ ਆਕਾਸ਼ ਨੂੰ ਕੋਈ ਨਹੀਂ ਮਾਰ ਸਕਦਾ।
ਕੌਣ ਅੰਧੇਰੀ ਕੋ ਨਿਰਵਾਰ ਹੈ।
ਹਨੇਰੀ ਨੂੰ ਅੱਗੋਂ ਤਲਵਾਰ ਲੈ ਕੇ, ਹਨੇਰੀ ਆਉਂਦੀ ਹੋਵੇ ਤੇ ਚੱਲਦੀ ਹਨੇਰੀ ਨੂੰ ਕੋਈ ਤਲਵਾਰ ਲੈ ਕੇ ਰੋਕ ਨਹੀਂ ਸਕਦਾ।
ਮੇਰ ਚਲਾਏ ਸਕੈ ਨਹਿ ਕੋਈ।
ਮੇਰ ਪਰਬਤ ਨੂੰ ਕੋਈ ਉਡਾ ਨਹੀਂ ਸਕਦਾ, ਚਲਾ ਨਹੀਂ ਸਕਦਾ।
ਸੱਸ ਸੂਰਜ ਨਹਿ ਪਕੜਨ ਹੋਈ।
ਸੂਰਜ ਤੇ ਚੰਨ ਦੋਵੇਂ ਫੜੇ ਨਹੀਂ ਜਾ ਸਕਦੇ।
ਕਰਤਾ ਪੁਰਖ ਅਕਾਲ ਕਿਰਪਾਲੂ।
ਕਹਿੰਦੇ ਇਹਨਾਂ ਸਾਰਿਆਂ ਨੂੰ ਕੋਈ ਭਾਵੇਂ ਫੜ ਲਏ, ਹਨੇਰੀ ਨੂੰ ਭਾਵੇਂ ਕੋਈ ਚੀਰ ਦੇਵੇ, ਸੁਮੇਰ ਨੂੰ ਭਾਵੇਂ ਕੋਈ ਉਡਾ ਦੇਵੇ, ਸਮੁੰਦਰ ਦੇ ਪਾਣੀ ਨੂੰ ਭਾਵੇਂ ਕੋਈ ਸੁਕਾ ਦੇਵੇ, ਪਰ ਸਾਡੇ ਪਿਤਾ ਅਕਾਲ ਪੁਰਖ ਦਾ ਅਵਤਾਰ ਨੇ ਕਲਗੀਧਰ ਜੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਐਸਾ ਹੋ ਹੀ ਨਹੀਂ ਸਕਦਾ। ਹਾਂਜੀ,
ਸਭ ਤੇ ਬੜੋ ਕਾਲ ਕੋ ਕਾਲੂ।
ਸਾਡੇ ਪਿਤਾ ਗੁਰਦੇਵ ਸਭ ਤੋਂ ਵੱਡੇ ਨੇ, ਉਹ ਕਾਲ ਦੇ ਵੀ ਕਾਲ ਮਹਾਕਾਲ ਹਨ।
ਤਿਸ ਅੱਗੇ ਹਮ ਅਰਪੇ ਸੀਸ।
ਕਹਿੰਦੇ ਨਾ ਮਲੇਛਾਂ ਅੱਗੇ ਸਿਰ ਝੁਕਾਈਏ, ਅਸੀਂ ਆਪਣੇ ਸੀਸ ਕਾਲ ਦੇ ਵੀ ਕਾਲ ਮਹਾਕਾਲ ਕਲਗੀਧਰ ਜੀ ਦੇ ਚਰਨਾਂ ਚ ਅਰਪਣ ਕੀਤੇ ਹੋਏ ਨੇ।
ਸਕਲ ਕਲਾ ਸਮਰੱਥ ਜਗਦੀਸ਼।
ਸਰਬ ਕਲਾ ਸਮਰੱਥ ਨੇ, ਸਾਰੇ ਜਗਤ ਦੇ ਈਸ਼ਵਰ ਨੇ, ਸਾਰੇ ਜਗਤ ਦੇ ਸਵਾਮੀ ਤੇ ਮਾਲਕ ਹਨ।
ਇਹ ਨਰ ਪਾਮਰ ਪਾਪ ਕਮਾਵੇ।
ਇਹ ਨਰ ਪਾਮਰ ਨੇ, ਪਾਪੀ ਨੇ, ਆ ਜਿੰਨੇ ਬੈਠੇ ਆ ਕਚਹਿਰੀ ਵਿੱਚ, ਇਸ਼ਾਰਾ ਕਰਕੇ ਕਿਹਾ ਬਾਬਾ ਜੀ ਨੇ, ਆ ਜਿੰਨੀ ਤੁਹਾਡੀ ਕਚਹਿਰੀ ਬੈਠੀ ਆ ਮਲੇਛਾਂ ਦੀ, ਜਿਹਨਾਂ ਨੂੰ ਤੂੰ ਨਵਾਬ ਕਹਿਣਾ, ਜਿਹਨਾਂ ਨੂੰ ਤੂੰ ਅਫਸਰ ਕਹਿਣਾ, ਜਿਨ੍ਹਾਂ ਨੂੰ ਤੂੰ ਦੀਵਾਨ ਕਹਿੰਦਾ ਵਜ਼ੀਰ ਕਹਿੰਦਾ ਇਹ ਪਾਪੀਆਂ ਦੀ ਸਭਾ ਹੈ।
ਕਿਵੇਂ ਨੇ ਅੱਗੇ ਸੀਸ ਨਿਵਾਵੇ
ਇਹਨਾਂ ਪਾਪੀਆਂ ਮਲੇਛਾਂ ਅੱਗੇ ਅਸੀਂ ਕਿਵੇਂ ਆਪਣਾ ਸੀਸ ਦਵਾ ਦਈਏ, ਕਿਵੇਂ ਇਹਨਾਂ ਅੱਗੇ ਆਪਣਾ ਸੀਸ ਝੁਕਾ ਦਈਏ।
ਸੁਣ ਕਰ ਸਭਾ ਸਕਲ ਬਿਸਮਾਈ।
ਜਦੋਂ ਬਾਬਾ ਜੋਰਾਵਰ ਸਿੰਘ ਕੜਕਵੀ ਆਵਾਜ਼ ਚ ਬੋਲੇ ਜਿੰਨੀ ਸਭਾ ਤੰਗ ਰਹਿ ਗਈ। ਇੱਕ 9 ਸਾਲ ਦਾ ਬਾਲਕ ਏਦਾਂ ਜਵਾਬ ਦੇ ਸਕਦਾ, ਇਹਨਾਂ ਦੇ ਚਿੱਤ ਚੇਤੇ ਵੀ ਨਹੀਂ ਸੀ। ਹੈਰਾਨ ਹੋ ਗਏ, ਜਿੰਨੀ ਸਭਾ ਸੀ ਤੰਗ ਹੋ ਗਈ।
ਇਹ ਬਾਲਕ ਕਿਆ ਸਮਝ ਸਕਾਈ।
ਇਹਦੇ ਬੱਚਾ, ਇਹ ਆਮ ਇਸ ਉਮਰ ਦੇ ਬੱਚਿਆਂ ਨੂੰ ਤਾਂ ਕੋਈ ਸੋਝ ਹੀ ਨਹੀਂ ਹੁੰਦੀ, ਸਮਝ ਨਹੀਂ ਹੁੰਦੀ। 8-8, 9-9 ਸਾਲਾਂ ਦੇ ਬੱਚਿਆਂ ਨੂੰ ਕਿੰਨੀ ਕੁ ਸਮਝ ਹੁੰਦੀ ਹੈ। ਕਹਿੰਦੇ ਕੀ ਸਮਝਣ ਵਾਲਾ ਬਾਲਕ ਹੈ।
ਸ਼ੀਰ ਖੋਰ ਇਨ ਕਹਾਂ ਬਿਗਾਰਾ।
ਫਿਰ ਕਈ ਜਿਹੜੇ ਦਿਆਲੂ ਬਿਰਤੀ ਵਾਲੇ ਸਨ, ਉਹ ਵੀ ਸਭਾ ਚ ਸੀ, ਉਹ ਸੋਚਦੇ ਆ ਇਹ ਤਾਂ ਸ਼ੀਰ ਖੋਰੇ ਬੱਚੇ ਹੈ, ਦੁੱਧ ਪੀਣ ਵਾਲੇ, ਇਹਨਾਂ ਦੇ ਤਾਂ ਹਾਲੇ ਦੁੱਧ ਦੇ ਦੰਦ ਨਹੀਂ ਟੁੱਟੇ, ਇਹਨਾਂ ਨੇ ਭਲਾ ਕੀ ਵਿਗਾੜ ਦਿੱਤਾ ਸੂਬੇ ਸਰਹੰਦ ਦਾ।
ਲੜਬੇ ਮਿਲਬੇ ਨਹਿਨ ਵਿਚਾਰਾ।
ਨਾ ਹਾਲੇ ਲੜਨ ਜੋਗੇ ਨੇ, ਨਾ ਕਿਤੇ ਫੌਜ ਇਕੱਠੀ ਕਰਨ ਜੋਗੇ ਨੇ।
ਸੁਨਤ ਜਰਿਓ ਖੱਤਰੀ ਮਤ ਮੰਦ।
ਲਾਗੇ ਉਹ ਖੱਤਰੀ ਝੂਠਾ ਨੰਦ ਪਾਪੀ ਬੈਠਾ ਸੀ। ਜਦੋਂ ਬਾਬਾ ਜੋਰਾਵਰ ਸਿੰਘ ਜੀ ਬੋਲੇ ਸੁਣ ਕੇ ਸੜ ਬਲ ਗਿਆ, ਅੱਗ ਭੰਬੂੜਾ ਹੋ ਗਿਆ।
ਬੋਲਿਓ ਬਾਕ ਸੁਨਾਵਨ ਬ੍ਰਿੰਦ।
ਬੋਲਿਆ ਮਲੇਛ ਕੋਲੋਂ ਕਹਿਣ ਲੱਗਾ,
ਇਹ ਨਾਗਨ ਕੇ ਬੱਚੇ ਛੋਟੇ।
ਵੇਖੋ ਨਾਗਾਂ ਦੇ ਬੱਚੇ, ਸੱਪ ਦੇ ਸਪੋਲੀਏ ਕਿੰਨੇ ਤਿੱਖੇ ਨੇ, ਇਹਨਾਂ ਜਮਦੀਆਂ ਸੂਲਾਂ ਦੇ ਮੂੰਹ ਕਿੰਨੇ ਤਿੱਖੇ ਨੇ। ਝੂਠਾ ਆਨੰਦ ਬੋਲਿਆ, ਕਹਿੰਦਾ ਵੇਖੋ ਨਾਗ ਦੇ ਬੱਚੇ, ਇਹ ਸੱਪ ਦੇ ਸਪੋਲੀਏ।
ਨਖਸ਼ਿਕ ਜ਼ਹਿਰ ਭਰੇ ਅਤ ਖੋਟੇ।
ਇਹਨਾਂ ਦੇ ਪੈਰ ਤੋਂ ਲੈ ਕੇ ਸਿਰ ਤਾਂ ਇਹਨਾਂ ਚ ਜ਼ਹਿਰ ਹੀ ਭਰਿਆ ਹੋਇਆ, ਕਿੱਡੇ ਖੋਟੇ ਨੇ। ਸਲਾਮ ਕਰਨ ਦੀ ਬਜਾਏ ਵੇਖੋ ਅੱਗੋਂ ਕੀ ਜਵਾਬ ਦਿੰਦੇ ਆ, ਇਹ ਕਿਵੇਂ ਜ਼ਹਿਰ ਨਾਲ ਪੂਰੇ ਹੋਏ ਨੇ, ਇਹ ਸੱਪ ਦੇ ਬੱਚੇ ਹਨ।
ਨਹਿਨ ਬਾਬ ਕੋ ਕਰਹਿ ਸਲਾਮੋ।
ਵੇਖੋ ਕਿੰਨੀ ਆਕੜ ਆ ਇਹਨਾਂ ਵਿੱਚ, ਇਹ ਨਵਾਬ ਸਾਹਿਬ ਨੂੰ ਸਲਾਮ ਨਹੀਂ ਪੇ ਕਰਦੇ। ਯਾਨੀ ਕਿ ਇਹਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਝੂਠੇ ਨੰਦ ਨੇ, ਉਹ ਪਹਿਲਾਂ ਹੀ ਗੁੱਸੇ ਵਿੱਚ ਸੀ ਇਹਨੇ। ਹੋਰ ਕਹਿੰਦੇ ਵੇਖੋ ਨਵਾਬ ਸਾਹਿਬ ਤੁਹਾਨੂੰ ਸੀਸ ਨਹੀਂ ਝੁਕਾਇਆ ਇਹਨਾਂ ਨਿਆਣਿਆਂ ਨੇ, ਇਹ ਛੋਟੇ ਜਿਹੇ ਬੱਚਿਆਂ ਨੇ, ਵੇਖੋ ਕਿਵੇਂ ਜ਼ਹਿਰ ਨਾਲ ਭਰੇ ਤੇ ਜ਼ਹਿਰ ਉਗਲਦੇ ਨੇ।
ਡਰਪਤ ਨਹੀਂ ਬਿਲੋਕ ਤਮਾਮੋ।
ਤੁਹਾਡਾ ਏਡਾ ਪ੍ਰਤਾਪ ਵੇਖ ਕੇ ਵੀ ਇਹ ਡਰਦੇ ਨਹੀਂ, ਇਹਨਾਂ ਅੰਦਰ ਭੈ ਨਹੀਂ।
ਇਨਕੇ ਉਰ ਹੰਕਾਰ ਬਡੇਰੇ।
ਇਹਨਾਂ ਦੇ ਹਿਰਦੇ ਵੇਖੋ ਕਿੰਨੇ ਹੰਕਾਰ ਨਾਲ ਭਰੇ ਹੋਏ ਨੇ, ਇਹ ਕਿੰਨੇ ਹੈਂਕੜ ਚ ਜਵਾਬ ਦਿੰਦੇ ਨੇ।
ਕਿਮ ਇਹ ਝੁਕੈ ਨਵਾਬ ਅਗੇਰੇ।
ਕਿਵੇਂ ਨਵਾਬ ਅੱਗੇ ਝੁਕਣਗੇ, ਇਹ ਨਹੀਂ ਝੁਕਣ ਵਾਲੇ, ਇਹ ਨਵਾਬ ਅੱਗੇ ਨਹੀਂ ਝੁਕਣ ਵਾਲੇ, ਜਿਵੇਂ ਗੱਲਾਂ ਕਰਦੇ ਨੇ ਬੋਲਦੇ ਨੇ।
ਬਹੁਰ ਵਜੀਦ ਖਾਨ ਬਚ ਕਹਿਓ।
ਫਿਰ ਵਜੀਦਾ ਪਾਪੀ ਬੋਲਿਆ,
ਭਰਾਤ ਪਿਤਾ ਦਿਕ ਨਹਿ ਕੋ ਰਹਿਓ।
ਵਜੀਦਾ ਬੋਲਿਆ, ਕਹਿਣ ਲੱਗਾ ਉਹ ਬੱਚਿਓ ਸੁਣੋ, ਨਾ ਤੁਹਾਡਾ ਭਰਾ ਜੀਵਤ ਰਿਹਾ, ਨਾ ਤੁਹਾਡੇ ਪਿਤਾ ਜੀਵਤ ਰਹੇ ਹਨ।
ਦੀਨ ਬਿਖੈ ਆਵਹੁ ਤੁਮ ਅਵੈ।
ਤੇ ਹੁਣ ਤੁਹਾਡਾ ਬਚਾ ਤਾਂ ਹੋਵੇਗਾ ਜੇ ਤੁਸੀਂ ਸਾਡਾ ਦੀਨੇ ਇਸਲਾਮ ਕਬੂਲ ਕਰੋਗੇ, ਸਾਡੇ ਦੀਨ ਚਾਹੋਗੇ, ਸਾਡਾ ਮਜ਼ਹਬ ਗ੍ਰਹਿਣ ਕਰੋਗੇ, ਤਾਂ ਤੁਸੀਂ ਜਿਉਂਦੇ ਬਚੋਗੇ।
ਤੁਰਕ ਸ਼ਰਾ ਕੋ ਮੰਨਹੁ ਸਭੈ।
ਸਾਡੀ ਤੁਰਕਾਂ ਦੀ ਜਿਹੜੀ ਸ਼ਰ੍ਹਾ ਇਹ ਤੁਹਾਨੂੰ ਮੰਨਣੀ ਪਏਗੀ ਜੇ ਤੁਸੀਂ ਜੀਵਤ ਰਹਿਣਾ ਚਾਹੁੰਦੇ ਹੋ।
ਹੁਣ ਤੁਮਕੋ ਦੇ ਬਹੁ ਵਡਿਆਈ।
ਜੇ ਤੁਸੀਂ ਸ਼ਰ੍ਹਾ ਕਬੂਲ ਕਰੋਗੇ ਤਾਂ ਤੁਹਾਨੂੰ ਵੱਡੀਆਂ ਵਡਿਆਈਆਂ ਦਿੱਤੀਆਂ ਜਾਣਗੀਆਂ, ਰੁਤਬੇ ਦਿੱਤੇ ਜਾਣਗੇ, ਮਰਤਬੇ ਦਿੱਤੇ ਜਾਣਗੇ।
ਗਜਬਾਜੀ ਅਰ ਧਨ ਸਮੁਦਾਈ।
ਤੁਹਾਨੂੰ ਹਾਥੀਆਂ ਦੀ ਸਵਾਰੀ, ਘੋੜਿਆਂ ਦੀ ਸਵਾਰੀ, ਰੱਥ, ਗੜਬੈਲਾ, ਕੀ ਨਹੀਂ ਹੋਵੇਗਾ, ਤੁਹਾਡੇ ਕੋਲ ਹਰ ਸ਼ੈ ਹੋਵੇਗੀ।
ਹਜ਼ਰਤ ਨਿਕਟ ਆਪਣੇ ਰੱਖੇ।
ਔਰ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਆਪਣਾ ਖਾਸਮ ਖਾਸ ਜਾਣ ਕੇ ਆਪਣੇ ਕੋਲ ਰੱਖੇਗਾ, ਉਹ ਹਰ ਵੇਲੇ ਤੁਹਾਨੂੰ ਆਪਣੇ ਕੋਲ ਰੱਖੇਗਾ।
ਪਾਲਣ ਪੋਸ਼ਣ ਕੋ ਅਭਿਲਖ ਹੈ।
ਤੁਹਾਡੀ ਪਾਲਣਾ ਪੋਸ਼ਣਾ ਆਪਣੇ ਪੁੱਤਰਾਂ ਵਾਂਗੂ ਕਰੇਗਾ।
ਦੇਹ ਗ੍ਰਾਮ ਕੁਛ ਬੜੋ ਬਣਾਵ ਹੈ।
ਤੁਹਾਨੂੰ ਪਿੰਡਾਂ ਦੀਆਂ ਜਗੀਰਾਂ ਮਿਲਣਗੀਆਂ, ਸੂਬੇਦਾਰੀਆਂ ਮਿਲਣਗੀਆਂ, ਨਵਾਬੀਆਂ ਮਿਲਣਗੀਆਂ, ਤੁਹਾਨੂੰ ਬੜੇ ਵੱਡੇ ਵੱਡੇ ਰੁਤਬੇ ਮਿਲਣਗੇ ਬਾਦਸ਼ਾਹ ਕੋਲੋਂ।
ਕੀਤਕ ਚਮੋ ਸੰਗ ਤੁਮ ਲਾਵ ਹੈ।
ਤੁਹਾਡੇ ਨਾਲ ਫੌਜਾਂ ਵੀ ਹੋਣਗੀਆਂ, ਸਿਪਾਹੀ ਵੀ ਹੋਣਗੇ, ਸੈਨਾ ਵੀ ਹੋਵੇਗੀ।
ਜਿਮ ਹਮ ਕਰੈ ਅਦਕ ਸਿਰਦਾਰੀ।
ਵੇਖ ਜਿਵੇਂ ਅਸੀਂ ਸਰਦਾਰੀਆਂ ਕਰ ਰਹੇ ਹਾਂ, ਵੇਖੋ ਜਿਵੇਂ ਅਸੀਂ ਬਾਦਸ਼ਾਹੀਆਂ ਕਰ ਰਹੇ ਹਾਂ, ਨਵਾਬੀਆਂ ਕਰ ਰਹੇ ਹਾਂ, ਏਦਾਂ ਦੀਆਂ ਨਵਾਬੀਆਂ ਤੁਹਾਡੇ ਕੋਲ ਵੀ ਹੋਣਗੀਆਂ।
ਤੁਮ ਹੋਵੋਗੇ ਲਿਹੋ ਸੁਖ ਭਾਰੀ,
ਤੁਹਾਨੂੰ ਵੱਡੇ ਭਾਰੀ ਸੁਖ ਪ੍ਰਾਪਤ ਹੋਣਗੇ। ਮੇਰੀ ਗੱਲ ਮੰਨ ਲਓ ਜੋ ਅਸੀਂ ਕਹਿ ਰਹੇ ਹਾਂ।
ਸੁਨਤ ਜੋਰਾਵਰ ਸਿੰਘ ਰਿਸਿਆਈ।
ਜਦੋਂ ਏਦਾਂ ਇਹ ਵੇਖੋ, ਇਹ ਲਾਲਚ ਦਿੱਤੇ ਗੁਰੂ ਕੇ ਲਾਲਾਂ ਨੂੰ, ਪਰ ਇੱਥੇ ਡਿਗਾ ਨਾ ਡੋਲਾ ਦ੍ਰਿੜ ਕਰ ਰਹਿਓ। ਪੂਰਨ ਹੋਏ ਤ੍ਰਿਪਤਾਨੀ ਉਹ ਅਵਸਥਾ, ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮੰਤਾਨੀ। ਡਿਗਾ ਨਾ ਡੋਲਾ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ।
ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ। ਜਦੋਂ ਮਨ ਡੋਲਣ ਲੱਗੇ ਨਾ, ਉਦੋਂ ਬਾਬਾ ਫਤਿਹ ਸਿੰਘ ਸਾਹਿਬ ਤੇ ਬਾਬਾ ਜੋਰਾਵਰ ਸਿੰਘ ਦੇ ਚਰਨਾਂ ਚ ਅਰਦਾਸ ਕਰਿਆ ਕਰੀਏ।
ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ।
ਇਹ ਬੇਨਤੀਆਂ ਕਰਨੀਆਂ। ਅੱਗੋਂ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬੋਲੇ ਬੜੇ ਰੋਸ ਵਿੱਚ, ਵੀਰ ਰਸ ਦਾ ਰੂਪ ਹੀ ਬਣ ਗਏ, ਵੀਰ ਰਸ ਦਾ ਰੂਪ ਬਣ ਕੇ ਬੋਲੇ।
ਬੂਝਿਓ ਫਤਿਹ ਸਿੰਘ ਲਗੂ ਭਾਈ।
ਲਾਗੇ ਬਾਬਾ ਫਤਿਹ ਸਿੰਘ ਜੀ ਖੜੇ ਸੀ, ਉਹਨਾਂ ਨੂੰ ਪੁੱਛਦੇ ਆ, ਵੀਰ ਰਸ ਵਿੱਚ ਨੇ, ਸੁਣਾਉਂਦੇ ਦੁਸ਼ਮਣ ਨੂੰ ਨੇ, ਪੁੱਛ ਬਾਬਾ ਫਤਿਹ ਸਿੰਘ ਜੀ ਨੂੰ ਰਹੇ ਹਨ।
ਪਹੁੰਚਿਓ ਸਮਾਂ ਮੋਹੇ ਅਸ ਜੋਵਾ।
ਕਹਿੰਦੇ ਫਤਿਹ ਸਿੰਘ ਜੀ, ਉਹ ਸਮਾਂ ਪਹੁੰਚ ਗਿਆ ਮੈਨੂੰ ਨਜ਼ਰ ਆ ਰਿਹਾ। ਬਾਬਾ ਜੋਰਾਵਰ ਸਿੰਘ ਜੀ ਕਹਿੰਦੇ, ਉਹ ਸਮਾਂ ਆ ਗਿਆ ਮੈਨੂੰ ਦਿਸ ਰਿਹਾ ਹੈ।
ਗੁਰੂ ਪਿਤਾਮੇ ਪਰ ਜਿਮ ਹੋਵਾ।
ਜਿਹੜਾ ਸਮਾਂ ਸਾਡੇ ਪਿਤਾਮਾ ਜਗਤ ਪਿਤਾ, ਧਰਮ ਦੀ ਚਾਦਰ, ਹਿੰਦ ਦੀ ਚਾਦਰ, ਜਗਤ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਆਇਆ ਸੀ, ਉਹ ਸਮਾਂ ਲੱਗਦਾ ਹੁਣ ਸਾਡੇ ਤੇ ਵੀ ਆ ਪਹੁੰਚਿਆ ਹੈ।
ਸਾਬਤ ਰਹਿਣ ਬਾਤ ਹੈ ਨੀਕੀ।
ਫਤਿਹ ਸਿੰਘ ਜੀ, ਹੁਣ ਸਾਬਤ ਰਹਿਣਾ ਆਪਣੀ ਸਿੱਖੀ ਚ, ਇਹੀ ਸਾਡੇ ਲਈ ਭਲਾ ਹੈ, ਚੰਗਾ ਹੈ।
ਕਹੋ ਭਰਾਤਾ ਤੂੰ ਆਪਣੇ ਜੀ ਕੀ।
ਮੈਂ ਤਾਂ ਠਾਣ ਲਈ ਹੈ, ਫਤਿਹ ਸਿੰਘ ਤੂੰ ਵੀ ਦੱਸ ਦੇ ਤੇਰੇ ਦਿਲ ਚ ਕੀ ਹੈ, ਤੇਰੇ ਮਨ ਚ ਕੀ ਹੈ, ਵੀ ਇਹਨਾਂ ਸਾਹਮਣੇ ਬੈਠੇ ਤੁਰਕਾਂ ਨੂੰ ਸਪਸ਼ਟ ਹੋ ਜੇ ਵੀ ਤੁਹਾਡਾ ਫੁਰਨਾ ਕੀ ਹੈ।
ਫਤਿਹ ਸਿੰਘ ਸੁਣ ਉੱਤਰ ਦੀਨਾ।
ਧੰਨ ਬਾਬਾ ਫਤਿਹ ਸਿੰਘ, ਵੱਡੇ ਭਰਾ ਨਾਲੋਂ ਵੀ ਜ਼ਿਆਦਾ ਵੀਰ ਰਸ ਵਿੱਚ ਬੋਲੇ।
ਧਰਮ ਪਿਤਾਮੇ ਜਿਉ ਰੱਖ ਲੀਨਾ।
ਆਖਿਆ ਵੀਰ, ਜਿਵੇਂ ਸਾਡੇ ਦਾਦਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਧਰਮ ਰੱਖਿਆ ਸੀ।
ਸ਼ੁਭ ਜਸ ਤੇ ਜਗ ਪੂਰਨ ਕੀਨਾ।
ਉਹਨਾਂ ਆਪਣਾ ਧਰਮ ਰੱਖਿਆ ਤੇ ਉਹਨਾਂ ਦਾ ਸ਼ੁਭ ਜਸ ਨਾਲ ਪੂਰਾ ਸੰਸਾਰ ਭਰਿਆ ਪਿਆ, ਹਰ ਇੱਕ ਦੀ ਰਸਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਹੈ।
ਤੀਨ ਲੋਕ ਮਹਿ ਸ਼ਾਕਾ ਚੀਨਾ।
ਔਰ ਉਹਨਾਂ ਦੇ ਸ਼ਹੀਦੀ ਦੇ ਸਾਕੇ ਦਾ ਵਰਣਨ ਤਿੰਨਾਂ ਲੋਕਾਂ ਵਿੱਚ ਹੋ ਰਿਹਾ।
ਹਮ ਤੁਮਕੋ ਤਿਮ ਹੀ ਬਣ ਆਵੇ।
ਜੋ ਸਾਕਾ ਸਾਡੇ ਦਾਦਾ ਜੀ ਨੇ ਕੀਤਾ, ਅਸੀਂ ਵੀ ਉਸੇ ਤਰ੍ਹਾਂ ਧਰਮ ਰੱਖਾਂਗੇ ਔਰ ਸਾਡਾ ਸਾਕਾ ਵੀ ਤਿੰਨਾਂ ਲੋਕਾਂ ਵਿੱਚ ਪ੍ਰਗਟ ਹੋਵੇਗਾ।
ਸਿਰ ਦੇਹੋ ਤੁਰਕਨ ਮੂਲ ਗਵਾਵੇ।
ਸਿਰ ਦੇਈਏ ਵੀਰ ਜੀ, ਭਰਾ ਜੀ ਆਪਣੇ ਸੀਸ ਦੇ ਕੇ ਨਾ ਤੁਰਕਾਂ ਦੀਆਂ ਜੜਾਂ ਪੁੱਟ ਕੇ ਰੱਖ ਦਈਏ।
ਹਿੰਦੂ ਧਰਮ ਜਾਗ ਹੈ ਫੇਰ।
ਫੇਰ ਹੀ ਹਿੰਦੁਸਤਾਨ ਦੇ ਲੋਕ ਜਾਗਣਗੇ, ਆਪਣੇ ਗਲਾਂ ਚੋਂ ਗੁਲਾਮੀ ਦੀਆਂ ਜੰਜੀਰਾਂ ਕੱਟਣਗੇ।
ਤਬ ਸਭ ਨਾਸ਼ਵੰਤ ਹੀ ਹੀਰ।
ਤਨ ਨਾਸ਼ਵੰਤ ਨੇ, ਅੱਜ ਨਹੀਂ ਤਾਂ ਕੱਲ ਬਿਨਸੀ ਜਾਣੇ ਹਨ।
ਦੀਨ ਬਿਖੈ ਲਿਆਵਨ ਕੇ ਹੀਤ।
ਇਹ ਸਾਨੂੰ ਆਪਣੇ ਦੀਨ ਵਿੱਚ ਲਿਆਉਣਾ ਚਾਹੁੰਦੇ ਹਨ।
ਕਹਿਓ ਪਿਤਾਮੇ ਕੋ ਬਹੁ ਦੀਤ।
ਗੱਲਾਂ ਔਰੰਗੇ ਨੇ ਸਾਡੇ ਦਾਦਾ ਜੀ ਨੂੰ ਵੀ ਕਹੀਆਂ ਸੀ, ਬੜੇ ਲਾਲਚ ਦਿੱਤੇ ਸਨ।
ਧਰਮ ਧੁਰੰਦਰ ਧੀਰਜ ਧਾਰੀ।
ਧਰਮ ਦੇ ਧੁਰੰਦਰ ਧੀਰਜ ਨੂੰ ਧਾਰਨ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ।
ਇਨ ਕਹਿਨੇ ਪਰ ਪਨਹੀ ਮਾਰੀ।
ਇਹਨਾਂ ਮਲੇਛਾਂ ਦੇ ਕਹਿਣੇ ਦੇ ਸਿਰ ਤੇ ਜੁੱਤੀ ਮਾਰੀ ਸੀ ਨੌਵੇਂ ਪਾਤਸ਼ਾਹ ਨੇ, ਤੇ ਅੱਜ ਦੁਬਾਰਾ ਫੇਰ ਅਸੀਂ ਇਹਨਾਂ ਦੇ ਇਸ ਕਹਿਣੇ ਤੇ ਜੁੱਤੀ ਮਾਰਦੇ ਹਾਂ।
ਤਿਮ ਸਾਕਾ ਜਗ ਤੁਮ ਦਿਖਰਾਵੋ,
ਜਿਹੋ ਜਿਹਾ ਸਾਕਾ ਸਾਡੇ ਦਾਦਾ ਜੀ ਨੇ ਵਿਖਾਇਆ ਉਦਾਂ ਦਾ ਸਾਕਾ ਹੁਣ ਵੀ ਪ੍ਰਗਟ ਕਰਕੇ ਵਿਖਾਈਏ।
ਮਨ ਕੋ ਥਿਰ ਕਰ ਨਹੀਂ ਡੁਲਾਵੋ,
ਵੀਰ ਮੈਂ ਨਹੀਂ ਡੋਲਦਾ। ਬਾਬਾ ਫਤਿਹ ਸਿੰਘ ਜੀ ਵੱਡੇ ਭਰਾ ਨੂੰ ਕਹਿੰਦੇ ਮੈਂ ਨਹੀਂ ਡੋਲਦਾ, ਤੂੰ ਵੀ ਨਾ ਡੋਲੀ, ਆਪਣਾ ਮਨ ਅਡੋਲ ਰੱਖੀਏ, ਜੋ ਮਰਜ਼ੀ ਕਰ ਲੈਣ।
ਸਰਬ ਸ਼੍ਰੋਮਣ ਬੰਸ ਹਮਾਰਾ,
ਸਾਡਾ ਬੰਸ ਸਰਬ ਸ਼੍ਰੋਮਣੀ ਹੈ। ਦੁਨੀਆਂ ਦੇ ਬੜੇ ਬੜੇ ਬੰਸ ਨੇ, ਪਰ ਜਿਹੜਾ ਬੰਸ ਸਾਡਾ ਬੰਸ ਹੈ ਨਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ, ਸ੍ਰੀ ਗੁਰੂ ਰਾਮਦਾਸ ਸਾਹਿਬ ਦਾ, ਇਹ ਬੰਸ ਸ਼੍ਰੋਮਣੀ ਬੰਸ ਹੈ।
ਰਾਖੋ ਤਿਸ ਕੀ ਲਾਜ ਉਦਾਰਾ,
ਆਪਣੇ ਬੰਸ ਦੀ ਲਾਜ ਰੱਖਣੀ ਹੁਣ ਸਾਡਾ ਧਰਮ ਹੈ।
ਸੁਨੇ ਅਨਰੁਤੇ ਧੀਰਜ ਬੈਨਾ,
ਛੋਟੇ ਭਰਾ ਤੋਂ ਧੀਰਜ ਭਰੇ, ਥਰਮੇ ਭਰੇ ਬਚਨ ਜਦੋਂ ਬਾਬਾ ਜੋਰਾਵਰ ਸਿੰਘ ਜੀ ਨੇ ਸੁਣੇ।
ਕਹਿਓ ਜੋਰਾਵਰ ਸਿੰਘ ਰਿਸ ਨੈਣ,
ਨੇਤਰ ਲਾਲ ਸੁਰਖ ਕਰ ਲਏ ਬਾਬਾ ਜੋਰਾਵਰ ਸਿੰਘ ਨੇ, ਤੇ ਸੂਬੇ ਸਰਹੰਦ ਨੂੰ ਕਚੀਚੀ ਵੱਟ ਕੇ ਜਵਾਬ ਦਿੰਦੇ ਹਨ।
ਸ਼ਰਾ ਸੀਸ ਹਮ ਪਨਹੀ ਮਾਰੈ,
ਛੋੜੋ ਮਲੇਛਾ, ਤੁਹਾਡੀ ਸ਼ਰਾ ਦੇ ਸਿਰ ਤੇ ਅਸੀਂ ਸੱਤ ਜੁੱਤੀਆਂ ਮਾਰਦੇ ਹਾਂ। ਧੰਨ ਬਾਬਾ ਜੋਰਾਵਰ ਸਿੰਘ ਜੀ, ਸੂਬੇ ਸਰਹੰਦ ਦੀ ਕਚਹਿਰੀ ਚ ਖੜੇ ਮਲੇਛ ਨੂੰ ਕਹਿੰਦੇ ਆ, ਉਹ ਮਲੇਛਾ ਜਿਹੜੀ ਸ਼ਰ੍ਹਾਂ ਤੂੰ ਸਾਨੂੰ ਧਾਰਨ ਕਰਨ ਨੂੰ ਕਹਿਣਾ, ਤੁਹਾਡੀ ਇਸ ਸ਼ਰ੍ਹਾਂ ਦੇ ਸਿਰ ਤੇ ਸੌ ਜੁੱਤੀਆਂ ਮਾਰ ਕੇ ਇੱਕ ਗਿਣਦੇ ਹਾਂ।
ਧਰਮ ਆਪਣੋ ਨਹੀਂ ਵਿਗਾੜੈ,
ਅਸੀਂ ਆਪਣਾ ਧਰਮ ਨਹੀਂ ਵਿਗਾੜਾਂਗੇ।
ਹਮਰੇ ਬੰਸ ਰੀਤ ਮਿਆਈ,
ਨਾਲੇ ਸਾਡੇ ਬੰਸ ਦੀ, ਸਾਡੀ ਕੁੱਲ ਦੀ ਇਹ ਮਰਿਆਦਾ ਹੈ, ਇਹ ਬੰਸ ਸਾਡੇ ਦੀ ਮਰਿਆਦਾ ਚੱਲਦੀ ਆਈ ਹੈ।
ਸੀਸ ਦੀਤ ਪਰ ਧਰਮ ਨਾ ਜਾਈ,
ਫਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਇਹ ਸਾਡੇ ਬੰਸ ਦੀ ਮਰਿਆਦਾ ਚੱਲਦੀ ਆਈ ਹੈ।
ਤੁਮਰੀ ਜਰਾ ਉਖਾਰਨ ਹੀਤ,
ਤੁਹਾਡੀਆਂ ਜੜਾਂ ਪੁੱਟਣ ਵਾਸਤੇ,
ਹਮਨੇ ਡਰ ਪਹਿੰਗੇ ਸਿਰ ਦੀਤ,
ਸਿਰ ਦੇਵਾਂਗੇ ਡਰਾਂਗੇ ਨਹੀਂ।
ਕਹਾ ਮੰਦ ਮਤ ਤੂੰ ਬਿਰਮਾਵੈ,
ਉਹ ਮਾੜੀ ਮਤ ਵਾਲਿਆ ਤੂੰ ਸਾਨੂੰ ਕੀ ਭਰਮਾਉਂਦਾ ਹੈ।
ਪੂਰ ਪਦਾਰਥ ਪਰ ਨਾ ਲੁਭਾਵੈ,
ਝੂਠੇ ਪਦਾਰਥ ਹਾਥੀ ਘੋੜੇ ਅਸੀਂ ਵੇਖੇ ਨੀ, ਅਸੀਂ ਜੰਮੇ ਇਹਨਾਂ ਵਿੱਚ, ਅਸੀਂ ਤੱਕੇ ਨੀ ਕਦੇ ਜਿਹਨਾਂ ਦਾ ਲਾਲਚ ਦਿੰਦਾ ਸਾਨੂੰ, ਇਹ ਝੂਠੇ ਪਦਾਰਥਾਂ ਨੂੰ ਵਿਖਾ ਕੇ ਸਾਨੂੰ ਕੀ ਲੋਭ ਦਿੰਦਾ।
ਧਰਮ ਸੱਚ ਹੈ ਸਦ ਹੀ ਸੰਗ,
ਸੱਚਾ ਹੈ ਔਰ ਲੋਕ ਪ੍ਰਲੋਕ ਵਿੱਚ ਨਾਲ ਲੱਭਣ ਵਾਲਾ, ਉਹ ਅਸੀਂ ਕਿਵੇਂ ਛੱਡ ਦਈਏ ਇਹਨਾਂ ਝੂਠੇ ਪਦਾਰਥਾਂ ਕਰਕੇ।
ਕੋ ਅਸ ਮੂਰਖ ਕਰੈ ਜੋ ਭੰਗ,
ਮੂਰਖ ਹੀ ਹੋਵੇਗਾ ਜਿਹੜਾ ਝੂਠੇ ਪਦਾਰਥਾਂ ਦੇ ਲਾਲਚ ਵੱਸ ਹੋ ਕੇ ਆਪਣਾ ਧਰਮ ਛੱਡ ਦੇਵੇ।
ਬੜੇ ਗੁਰੂ ਕੀ ਅਗਨ ਅਵੱਗਿਆ,
ਸਾਡੇ ਵੱਡੇ ਗੁਰੂ ਸਾਹਿਬਾਨਾਂ ਦੀ ਜਿਹੜੀ ਅਵੱਗਿਆ ਤੁਸੀਂ ਕੀਤੀ ਸੀ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਕੇ ਤੁਸੀਂ ਅੱਗ ਬਾਲੀ ਸੀ।
ਦਾਹਨ ਤੁਰਕ ਜਰਨ ਕੋ ਲੱਗਿਆ,
ਅੱਗ ਤੁਹਾਡੇ ਤੁਰਕਾਂ ਦੇ ਰਾਜ ਭਾਗ ਦੀ ਜੜ ਨੂੰ ਲੱਗੀ ਹੋਈ ਹੈ।
ਹਮ ਸਿਰ ਦੇਵੇ ਬਾਯੋ ਬਡੀਰ,
ਅਸੀਂ ਆਪਣਾ ਸਿਰ ਦੇ ਕੇ ਹਵਾ ਚਲਾਣੀ ਹੈ, ਕਿਉਂਕਿ ਜਦੋਂ ਹਵਾ ਚੱਲਦੀ ਹੈ ਤੇ ਅੱਗ ਹੋਰ ਮਚਦੀ ਹੈ। ਸਾਡੇ ਵੱਡੇ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਸ਼ਹੀਦ ਕੀਤਾ, ਉਹਨਾਂ ਨੇ ਤੁਹਾਡੇ ਰਾਜ ਭਾਗ ਦੀਆਂ ਜੜ੍ਹਾਂ 'ਚ ਅੱਗ ਬਾਲ ਦਿੱਤੀ, ਹੁਣ ਅਸੀਂ ਸ਼ਹੀਦੀ ਦੇ ਕੇ ਹਵਾ ਚਲਾਵਾਂਗੇ, ਹਨੇਰੀ ਚਲਾਵਾਂਗੇ, ਜਿਹਦੇ ਨਾਲ ਉਹ ਅੱਗ ਦੇ ਭਾਂਬੜ ਹੋਰ ਮਚਣਗੇ।
ਜਾ ਰਹੇ ਛਾਰ ਕਰੈ ਨਹਿੰਦੀਰ,
ਤੁਹਾਡੇ ਰਾਜ ਭਾਗ ਦੀਆਂ ਜੜ੍ਹਾਂ ਸਾੜ ਕੇ ਸਵਾਹ ਕਰ ਦਿਆਂਗੇ, ਜਿਹੜੀਆਂ ਮੁੜ ਕੇ ਕਦੇ ਹਿੰਦੁਸਤਾਨ ਦੀ ਧਰਤੀ ਤੇ ਦੁਬਾਰਾ ਨਹੀਂ ਲੱਗਣਗੀਆਂ।
ਸੁਨਤ ਜੋਰਾਵਰ ਸਿੰਘ ਕੀ ਬਾਨੀ,
ਬਾਬਾ ਜੋਰਾਵਰ ਸਿੰਘ ਜੀ ਦੇ ਬਚਨ ਸੁਣ ਕੇ
ਹਿੰਦੂ ਤੁਰਕ ਸਭਾ ਬਿਸਮਾਨੀ,
ਜਿੰਨੇ ਹਿੰਦੂ ਤੁਰਕ ਬੈਠੇ ਸੀ ਸਭਾ ਚ ਦੰਗ ਹੋ ਗਏ, ਹੈਰਾਨ ਹੋ ਗਏ।
ਕਿਉਂ ਨਾ ਕਹੇ ਗੁਰੂ ਕੇ ਸੁਤ ਅਹੈ,
ਕਹਿੰਦੇ ਕਿਉਂ ਨਾ ਕਹਿਣ ਇਹ ਬਚਨ, ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਉਂ ਨਾ ਏਦਾਂ ਬੋਲਣ। ਆਖਿਰਕਾਰ ਕਲਗੀਧਰ ਦੇ ਸੀਨੇ ਚੋਂ ਪੈਦਾ ਹੋਏ ਕਲਗੀਧਰ ਦੇ ਫਰਜੰਦ ਹਨ।
ਜਿਨੇ ਉਪਦੇਸ਼ੇ ਸ਼ੁਭ ਗਤ ਲਹੈ,
ਜਿਨ੍ਹਾਂ ਦੇ ਉਪਦੇਸ਼ ਨਾਲ ਸ਼ੁਭ ਗਤੀ ਮਿਲਦੀ ਹੈ।
ਸਿੱਖ ਸੰਗਤ ਹਿੰਦੂ ਤਹਿ ਸਭੈ,
ਜਿੰਨੀ ਸਿੱਖ ਸੰਗਤ ਉੱਥੇ ਬੈਠੀ ਸੀ ਹਿੰਦੂ ਵੀ ਜਿੰਨੇ ਬੈਠੇ ਸਨ,
ਧਨ ਧਨ ਬੋਲਤ ਪੇ ਤਬੈ,
ਉਹਨਾਂ ਦੀ ਰਸਨਾ ਤੋਂ ਇੱਕੋ ਸ਼ਬਦ ਨਿਕਲਿਆ, ਧਨ ਬਾਬਾ ਜੋਰਾਵਰ ਸਿੰਘ, ਧਨ ਬਾਬਾ ਫਤਿਹ ਸਿੰਘ।
ਤੁਰਕ ਜਰੇ ਉਰ ਜਰੇ ਨਾ ਕੈਸੇ,
ਸੜ ਗਏ ਉਹਨਾਂ ਕੋਲੋਂ ਨਹੀਂ ਇਹ ਬਚ ਯਤਨ ਜਰੇ ਗਏ।
ਪਾਵਸ ਪਰੇ ਜਵਾਸਾ ਜੈਸੇ,
ਮੀਂਹ ਪੈਂਦਿਆਂ ਜਵਾਸੇ ਦਾ ਬੂਟਾ ਸੜ ਜਾਂਦਾ।
ਖਾਨ ਵਜੀਦੇ ਨੈਣ ਤਰੇ,
ਵਜੀਦੇ ਨੇ ਅੱਖਾਂ ਤੇਜ ਕੀਤੀਆਂ, ਕਰੜੀਆਂ ਕੀਤੀਆਂ।
ਦਰਤ ਨਹੀਂ ਕਿਮ ਕਹੈ ਕਰੇ ਰੇ,
ਬੜੇ ਕਰੜੇ ਕਰੜੇ ਬੋਲ ਬੋਲਦਾ ਪਰ ਸਾਹਿਬਜ਼ਾਦੇ ਨਹੀਂ ਡਰਦੇ।
ਇਨਕੋ ਅਬਦੈ ਹੈ ਮਰਵਾਏ,
ਕਹਿੰਦਾ ਇਹਨਾਂ ਨੂੰ ਮਰਵਾ ਹੀ ਦਈਏ ਤੇ ਚੰਗਾ।
ਇਮ ਨਿਸ਼ਚੈ ਕਰ ਰਿਸਕੋ ਪਾਏ,
ਇਹਦਾ ਗੁੱਸੇ ਚ ਆ ਕੇ ਸਾਹਿਬਜ਼ਾਦਿਆਂ ਨੂੰ ਮਾਰਨ ਦਾ ਹੁਕਮ ਸੁਣਾਉਣ ਵਾਸਤੇ ਇਹ ਵਿਚਾਰ ਕਰ ਰਿਹਾ ਸੂਬਾ ਸਰਹੰਦ। ਨੂਰਾ ਮਾਈ ਬਾਜਾਂ ਵਾਲੇ ਸਤਿਗੁਰਾਂ ਨੂੰ ਇਹ ਸਾਰਾ ਸਾਕਾ ਸਰਵਣ ਕਰਾ ਰਿਹਾ। ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਇਸ ਮਹਾਨ ਸ਼ਹੀਦੀ ਸਾਕੇ ਨੂੰ ਵਰਣਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖ ਸਦਕ ਨਾ ਜਾਵੇ। ਸਿਰ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖ ਸਦਕ ਨਾ ਜਾਵੇ। ਮੇਰਾ ਸਿੱਖ ਸਦਕ ਨਾ ਜਾਵੇ, ਮੇਰਾ ਸਿੱਖ ਸਦਕ ਨਾ ਜਾਵੇ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ,
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ,
ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ,
ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ।
ਮੇਰਾ ਸਿੱਖ ਸਦਕ ਨਾ ਜਾਵੇ, ਮੇਰਾ ਸਿੱਖ ਸਦਕ ਨਾ ਜਾਵੇ।
ਮੇਰਾ ਸਿੱਖ ਸਦਕ ਨਾ ਜਾਵੇ, ਮੇਰਾ ਸਿੱਖ ਸਦਕ ਨਾ ਜਾਵੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ,
ਅਵਿਨਾਸੀ ਅਗਨਾਸ,
ਪੂਰਨ ਹੈ ਸਰਬਮ,
ਦੁਖ ਭੰਜਨ ਗੁਣਤਾਸ,
ਸੰਗੀ ਹੈ ਨਿਰੰਕਾਰ,
ਨਿਰਗੁਣ ਸਭ ਟੇਕ,
ਗੋਬਿੰਦ ਹੈ ਗੁਣ ਨਿਧਾਨ,
ਜਾਕੇ ਸਦਾ ਬਵੇਕ,
ਅਪਰੰਪਰ ਹਰ ਹਰੇ,
ਹੈਪੀ ਹੋਵਨ ਹਾਰ,
ਸੰਤ ਕੈ ਸਦਾ ਸੰਗ,
ਨਿਧਾਰਾ ਆਧਾਰ,
ਠਾਕੁਰ ਹਉ ਦਾਸ ਰੂ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੂਜੈ ਨਾਮ ਦਾਨ,
ਰਾਖੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸ਼ਰਦਾ ਕਰ ਸੇਵਦੇ,
ਪਾਰ ਉਤਾਰਣ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸ਼ਰਦਾ ਕਰ ਸੇਵਦੇ,
ਪਾਰ ਉਤਾਰਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।